ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਆਯੁਰਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਾਠ ਪੜਿਓ ਆਯੁਰਵੇਦ ਵਿਚਾਰਿਓ ਨਿਵਲ ਭਯੰਗਮ ਸਾਧੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਆਦਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੈ ਬੁੱਧ ਬਵੇਕਾ ਪਿਆਰੇ ਇਨ ਬਿਦ ਮਿਲਣ ਨਾ ਜਾਏ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰਾ ਦੀਜੈ ਬੁੱਧ ਬਵੇਕਾ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸਤਿਗੁਰਾਂ ਨੇ ਜੋ ਅੰਮ੍ਰਿਤ ਵੇਲੇ ਸ਼ਬਦ ਹੁਕਮ ਰੂਪ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਬਚਨ ਨੂੰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਇਹ ਸੋਰਠ ਰਾਗ ਵਿੱਚ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਇਸ ਅਸ਼ਟਪਦੀ ਦੇ ਅੰਦਰ ਦੋ ਰਹਾਉ ਮਹਾਰਾਜ ਜੀ ਨੇ ਦਰਜ ਕੀਤੇ ਨੇ। ਭਾਈ ਸਾਹਿਬ ਜੀ ਨੇ ਪਹਿਲਾ ਪਦਾ ਔਰ ਰਹਾਓ ਵਾਲੇ ਪਦੇ ਦਾ ਸਿਰਫ ਪਾਠ ਕੀਤਾ ਹੈ, ਕਿਉਂਕਿ ਸ਼ਬਦ ਅਸ਼ਟਪਦੀ ਰੂਪ ਹੈ, ਲੰਬੀਰਾ ਹੈ, ਇਸ ਦੀ ਵਿਆਖਿਆ ਆਪਾਂ ਕਰ ਸਕੀਏ। ਅੱਜ ਦੇ ਇਸ ਸ਼ਬਦ ਦਾ ਕੇਂਦਰੀ ਭਾਵ ਕਹਿ ਲਓ ਜਾਂ ਵਿਚਾਰ ਦਾ ਜੋ ਧੁਰਾ ਹੈ, ਉਹ ਦੋ ਬਚਨ ਮਹਾਰਾਜ ਜੀ ਨੇ ਸਪਸ਼ਟ ਕੀਤੇ ਆ। ਇੱਕ ਪਾਸੇ ਸੰਸਾਰੀ ਤੌਰ ਤੇ ਧਾਰਮਿਕ ਕਰਮ ਕਾਂਡ ਤੇ ਜਿਨ੍ਹਾਂ ਨੂੰ ਇੰਨੇ ਕਰਨ ਦੇ ਬਾਵਜੂਦ ਵੀ ਅੰਦਰ ਦਾ ਸਕੂਨ ਨਹੀਂ, ਤੇ ਦੂਸਰਾ ਪਿਆਰਿਓ ਇਹਨਾਂ ਸਾਰਿਆਂ ਕਰਮਾਂ ਤੋਂ ਉੱਪਰ ਜਿਹੜਾ ਸ਼੍ਰੋਮਣੀ ਕਰਮ ਹੈ, ਸਤਿਗੁਰਾਂ ਨੇ ਉਸ ਦਾ ਜ਼ਿਕਰ ਕੀਤਾ, ਉਹ ਸ਼੍ਰੋਮਣੀ ਕਰਮ ਹੈ ਪਰਮਾਤਮਾ ਦੀ ਸਿਫਤ, ਉਸ ਦਾ ਕੀਰਤਨ, ਉਸ ਦਾ ਨਾਮ। ਆਓ ਇਸ ਅੰਮ੍ਰਿਤ ਬਚਨ ਦੀ ਆਪਾਂ ਵਿਚਾਰ ਕਰ ਸਕੀਏ। ਆਪ ਜਿਤਨੇ ਇਸ ਦਰਬਾਰ ਵਿੱਚ ਹਾਜ਼ਰ ਹੋ, ਜਿਤਨੇ ਆਪ ਘਰਾਂ ਵਿੱਚ ਬੈਠੇ ਵੀ ਸਰਵਣ ਕਰਦੇ ਹੋ, ਚਲੋ ਭਾਵੇਂ ਅੱਜਕੱਲ ਦੀ ਇਸ ਸਾਇੰਸ ਦੀ ਖੋਜ ਨੇ ਬਹੁਤ ਕੁਝ ਬੰਦੇ ਨੂੰ ਦੇ ਦਿੱਤਾ, ਪਰ ਮੈਂ ਫਿਰ ਵੀ ਬੇਨਤੀ ਕਰਾਂ, ਆਪਾਂ ਟੀਵੀ ਵਿੱਚ, ਨੈੱਟ ਵਿੱਚ ਕਿਸੇ ਤਰੀਕੇ ਵੀ ਸੁਣੀਏ, ਨਾ ਸੁਣਨ ਨਾਲੋਂ ਬੜਾ ਚੰਗਾ ਹੈ। ਤੇ ਦੂਜੀ ਗੱਲ, ਜਿਹੜੀ ਤਬਦੀਲੀ ਸੰਗਤ ਵਿੱਚ ਬੈਠ ਕੇ ਹੋਣੀ ਹੈ, ਯਾਦ ਰੱਖਿਓ ਉਹ ਤਬਦੀਲੀ ਕੇਵਲ ਟੀਵੀ ਦੇ ਅੱਗੇ ਬੈਠ ਕੇ ਨਹੀਂ ਹੋਣੀ, ਇਹ ਕੇਵਲ ਦਿਮਾਗੀ ਇਨਫਰਮੇਸ਼ਨ ਨਹੀਂ, ਇਹ ਸਿਰਫ ਨੌਲੇਜ ਨਹੀਂ ਅੱਗੇ ਵੰਡੀ ਜਾ ਰਹੀ ਜਿਵੇਂ ਨਿਊਜ਼ ਹੈ, ਨਹੀਂ, ਸੰਗਤ ਵਿੱਚ ਪਰਮਾਤਮਾ ਆਪ ਵੱਸਦਾ ਹੈ। ਸੰਗਤ ਵਿੱਚ ਬੈਠੇ ਪਤਾ ਨਹੀਂ ਕਿਤਨੀਆਂ ਕੁ ਜੜੀਆਂ ਹੋਈਆਂ ਆਤਮਾਵਾਂ ਆਉਂਦੀਆਂ ਨੇ, ਜਿੱਥੇ ਉਹ ਬੈਠ ਜਾਣ ਉੱਥੇ ਕੋਲ ਬੈਠਿਆਂ ਉੱਤੇ ਵੀ ਉਹਨਾਂ ਦਾ ਜੀਵਨ, ਉਹਨਾਂ ਦਾ ਔਰਾ, ਇਉਂ ਸ਼ਬਦ ਵਰਤਾਂ, ਉਹਨਾਂ ਦੀਆਂ ਤਰੰਗਾਂ ਸੱਚੀ ਮੁੱਚੀ ਮਲੀਨ ਬੰਦਿਆਂ ਨੂੰ ਵੀ ਹੱਛੀਆਂ ਕਰ ਦਿੰਦੀਆਂ। ਸੰਗਤ ਦਾ ਆਨੰਦ ਆਪਣਾ ਹੀ ਹੈ ਜੀ, ਭਾਵੇਂ ਮੈਨੂੰ ਪਤਾ ਸ਼੍ਰੀ ਅੰਮ੍ਰਿਤਸਰ ਵਿੱਚ ਵੀ ਚਲੋ ਬਹੁਤ ਸੰਗਤ ਸੀ ਜਿਹੜੀ ਰੂਟੀਨ ਵਿੱਚ ਆਉਂਦੀ ਸੀ, ਪਰ ਐਸਤਾ ਟੀਵੀ ਕਰਕੇ ਵੀ ਫਰਕ ਪੈ ਜਾਂਦਾ। ਪਰ ਮੈਂ ਬੇਨਤੀ ਕਰਾਂਗਾ ਕਿ ਕੀਰਤਨ ਕਥਾ ਠੀਕ ਅਸੀਂ ਲਾਈਵ ਸੁਣਨੇ ਹਾਂ, ਪਰ ਜੋ ਸੰਗਤ ਵਿੱਚ ਨਿੱਠ ਕੇ ਬੈਠਣ ਦਾ ਸਵਾਦ ਹੈ ਉਹ ਅੱਗੇ ਬੈਠ ਕੇ ਨਹੀਂ। ਪਰ ਫਿਰ ਵੀ ਆਪ ਕਿਰਪਾ ਕਰੋ, ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਆਪ ਸਰਵਣ ਕਰ ਰਹੇ ਹੋ, ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਸਤਿਗੁਰੂ ਜੀ ਦੇ ਬਖਸ਼ੇ ਹੋਏ ਨਾਮ ਨੂੰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆ।
ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ, ਸੋਰਠ ਇਹ ਰਾਗ ਹੈ, ਕੱਲ ਵੀ ਸੋਰਠ ਰਾਗ ਵਿੱਚੋਂ ਹੁਕਮ ਸੀ, ਮ੍ਰਿਤਕ ਕੋ ਪਾਇਓ ਤਨ ਸਾਸਾ। ਕੱਲ ਵੀ ਗੁਰੂ ਅਰਜਨ ਦੇਵ ਦਾ ਬਚਨ ਸੀ ਜੀ, ਰਾਗ ਸੋਰਠ ਹੈ। ਤੇ ਇਸ ਅੰਮ੍ਰਿਤ ਬਚਨ ਨੂੰ ਉਚਾਰਨ ਮਹੱਲਾ ਪੰਜਵਾਂ, ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਇਹ ਬਚਨ ਨੇ। ਘਰ ਦੂਜਾ, ਇਸ ਅੰਮ੍ਰਿਤ ਬਚਨ ਨੂੰ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਅੱਗੇ ਹੈ ਅਸ਼ਟਪਦੀਆਂ, ਭਾਵੇਂ ਕਈ ਵਾਰੀ ਅਸੀਂ ਸ਼ਬਦ ਬਹੁਵਚਨ ਚ ਵਰਤਨੇ ਅਸ਼ਟਪਦੀਆਂ, ਪਰ ਇੱਥੇ ਸਿਰਫ ਇੱਕੋ ਅਸ਼ਟਪਦੀ ਹੈ ਗੁਰੂ ਅਰਜਨ ਦੇਵ ਜੀ ਦੀ। ਪਾਠ ਦਰੁਸਤ ਰਹੇਗਾ ਜੇ ਅਸੀਂ ਇਹ ਸ਼ਬਦ ਪੜੀਏ ਅਸ਼ਟਪਦੀਆ, ਇਹਦਾ ਮਤਲਬ ਇਹ ਅਸ਼ਟਪਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਓਅੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਵਿਆਪਕ ਹੈ, ਅਦੁੱਤੀ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਉਸ ਪਾਰ ਬ੍ਰਹਮ ਤੱਕ ਪਹੁੰਚਣ ਲਈ, ਉਸ ਇੱਕ ਵਿੱਚ ਅਭੇਦ ਹੋਣ ਦੇ ਲਈ ਜ਼ਰੀਆ ਕੀ ਹੈ, ਕਿਸ ਜੁਗਤ ਨਾਲ, ਕਿਸ ਤਰੀਕੇ ਨਾਲ ਇੱਕ ਓਅੰਕਾਰ ਵਿੱਚ ਅਭੇਦਤਾ ਮਿਲੇ, ਮਿਲਾਪ ਹੋ ਜਾਏ। ਅੱਗੇ ਸਾਹਿਬ ਸ਼ਬਦ ਵਰਤਦੇ ਨੇ ਸਤਿਗੁਰ ਪ੍ਰਸਾਦ। ਸਤਿਗੁਰ ਦਾ ਅਰਥ ਹੈ ਸੱਚਾ ਗੁਰੂ, ਪ੍ਰਸਾਦ ਦਾ ਲਫ਼ਜ਼ੀ ਅਰਥ ਹੈ ਜੀ ਕਿਰਪਾ, ਜਿਹਨੂੰ ਬਾਣੀ ਚ ਕਿਰਪਾ ਵੀ ਕਿਹਾ, ਅਨੁਗ੍ਰਹਿ ਵੀ ਕਿਹਾ, ਬਖਸ਼ਿਸ਼ ਵੀ ਕਿਹਾ, ਨਦਰੇ ਕਰਮ ਵੀ ਸ਼ਬਦ ਵਰਤੇ। ਇਹਦਾ ਅਰਥ ਹੋ ਗਿਆ ਕਿ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ, ਉਸ ਦਾ ਮਿਲਾਪ ਜਿਹੜਾ ਹੈ ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦਾ ਹੈ। ਅਸੀਂ ਇੱਥੇ ਸ਼ਬਦ ਮੰਗਲ ਵੀ ਵਰਤਨੇ ਹਾਂ ਕਿ ਮਹਾਰਾਜ ਜੀ ਨੇ ਇਹ ਮੰਗਲ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਮੰਗਲ ਨੂੰ ਦਾਤਾਰ ਨੇ ਤਕਰੀਬਨ 523 ਵਾਰ ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਇਹ ਸਤਿਗੁਰੂ ਨੇ ਆਰੰਭਤਾ ਚ ਬਖਸ਼ਿਸ਼ ਕੀਤੀ ਹੈ।
ਪਾਠ ਪੜਿਓ ਅਰਬੇਦ ਵਿਚਾਰਿਓ।
ਸਤਿਗੁਰੂ ਇਸ ਅਸ਼ਟਪਦੀ ਦੀ ਆਰੰਭਤਾ ਕਰਦੇ ਨੇ ਜੀ, ਪਾਠ ਪੜਿਓ, ਇਹਦਾ ਮਤਲਬ ਧਰਮ ਗ੍ਰੰਥਾਂ ਦਾ ਪਾਠ ਪੜਿਆ, ਪਾਠ ਕੀਤਾ। ਮਹਾਰਾਜ ਸ਼ਬਦ ਵਰਤੇ ਨੇ ਅਰ, ਅਰ ਦਾ ਅਰਥ ਹੈ ਅਤੇ, ਹਾਲਾਂਕਿ ਅਰ ਦਾ ਲਫ਼ਜ਼ੀ ਅਰਥ ਦੁਸ਼ਮਣ ਵੀ ਆਉਂਦਾ ਹੈ, ਇੱਥੇ ਅਰ ਦਾ ਅਰਥ ਹੈ ਅਤੇ। ਵੇਦ ਦਾ ਪਾਠ ਕੀਤਾ, ਧਰਮ ਗ੍ਰੰਥਾਂ ਦਾ ਪਾਠ ਕੀਤਾ, ਤੇ ਮਹਾਰਾਜ ਕਹਿੰਦੇ ਪਾਠ ਪੜਿਓ ਅਰ ਅਤੇ ਵੇਦ ਵਿਚਾਰਿਓ, ਉਸ ਪੜੇ ਹੋਏ ਪਾਠ ਦੀ ਵਿਚਾਰ ਵੀ ਕੀਤੀ ਗਈ। ਵੇਦਾਂ ਦਾ ਜਿਹੜਾ ਸ਼ਰੁਤੀਆਂ ਨੇ ਉਹਨਾਂ ਨੂੰ ਵਿਚਾਰਿਆ ਗਿਆ, ਪੜਿਆ ਵੀ ਗਿਆ, ਉਸ ਦੀ ਵਿਚਾਰ ਵੀ ਕੀਤੀ ਹੈ।
ਨਿਵਲ ਭਯੰਗਮ ਸਾਦੇ।
ਹੁਣ ਅਗਲਾ ਸ਼ਬਦ, ਇਹ ਜਿਹੜੀਆਂ ਦੋ ਗੱਲਾਂ ਨੇ ਇਹ ਜੋਗ ਮਤ ਨਾਲ ਰਿਲੇਟਡ ਨੇ। ਨਿਵਲ ਭਯੰਗਮ ਸਾਦੇ, ਨਿਊਲੀ ਕਰਮ ਹੁੰਦਾ ਹੈ, ਜਿਵੇਂ ਸ਼ਬਦਾਰਥ ਦੇ ਵਿਦਵਾਨਾਂ ਨੇ ਲਿਖਿਆ ਕਿ ਹੱਥਾਂ ਨੂੰ ਗੋਡਿਆਂ ਉੱਤੇ ਰੱਖ ਕੇ ਉੜ ਕੇ ਖੜੇ ਹੋ ਜਾਣਾ, ਨਿਵਲੀ ਕਰਮ ਕੀ ਹੈ, ਤੇ ਆਪਣੇ ਸਵਾਸ ਨੂੰ ਅੰਦਰ ਖਿੱਚਣਾ। ਸਿਰਫ ਮੈਂ ਅਖਰੀ ਅਰਥ ਪਹਿਲਾਂ ਕਰਨ ਲੱਗਾ, ਪਾਠ ਪੜਿਆ, ਵੇਦਾਂ ਦੀ ਵਿਚਾਰ ਕੀਤੀ ਕਿ ਆਪਣੇ ਹੱਥਾਂ ਨੂੰ ਗੋਡਿਆਂ ਉੱਤੇ ਰੱਖ ਲੈਣਾ, ਉੜ ਕੇ ਖਲੋ ਜਾਣਾ, ਤੇ ਸਵਾਸ ਅੰਦਰ ਖਿੱਚ ਕੇ ਆਪਣੇ ਪੇਟ ਦੀਆਂ ਨਾੜੀਆਂ ਨੂੰ ਘੁਮਾਉਣਾ, ਅੰਦਰ ਖਿੱਚ ਕੇ ਨਾੜੀਆਂ ਘੁਮਾਣੀਆਂ, ਇਹਨੂੰ ਨਿਵਲੀ ਕਰਮ ਵੀ ਕਹਿੰਦੇ ਆ। ਉਸ ਤੋਂ ਬਾਅਦ ਸ਼ਬਦ ਵਰਤਿਆ ਮਹਾਰਾਜ ਜੀ ਨੇ ਕਿ ਭੁਅੰਗਮ, ਇਸ ਬਾਰੇ ਕਿਹਾ ਜਾਂਦਾ ਹੈ ਕਿ ਰੀੜ ਦੀ ਖੱਡੀ ਦੇ ਬਿਲਕੁਲ ਵਿਚਕਾਰ ਇੱਕ ਨਾੜੀ ਹੈ ਜਿਹੜੀ ਦਿਮਾਗ ਤੱਕ ਜਾਂਦੀ ਜੋਗ ਮਤ ਅਨੁਸਾਰ, ਤੇ ਜੋਗੀ ਉਹਦੇ ਵਿੱਚ ਆਪਣੇ ਪ੍ਰਾਣ ਚੜਾ ਕੇ, ਸਵਾਸ ਚੜਾ ਕੇ ਦਸ਼ਮ ਦੁਆਰ ਤੱਕ ਪਹੁੰਚਦੇ ਨੇ। ਮਹਾਰਾਜ ਹੁਣ ਦੇਖੋ, ਜੇ ਮੈਂ ਅਰਥ ਕਰ ਰਿਹਾ ਨਾ ਵੀ ਨਿਵਲੀ ਕਰਮ ਤੇ ਅਪੁਅੰਗਮ, ਇਹਦੇ ਅਰਥ ਇੰਨੇ ਕੁ ਨਹੀਂ ਲੈ ਲੈਣੇ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦਰਜ ਕਰ ਦਿੱਤਾ, ਇਹਦਾ ਮਤਲਬ ਅਸੀਂ ਪ੍ਰੈਕਟੀਕਲ ਕਮਾਉਣ ਲੱਗ ਪਏ ਨਿਵਲੀ ਕਰਮ। ਮਹਾਰਾਜ ਸ਼ਬਦ ਕੀ ਵਰਤ ਰਿਹਾ ਕਿ ਵੇਦਾਂ ਦਾ ਪਾਠ ਕੀਤਾ, ਵਿਚਾਰ ਕੀਤੀ, ਧਰਮ ਗ੍ਰੰਥ ਪੜ੍ਹੇ, ਨਿਵਲੀ ਕਰਮ ਵੀ ਬਹੁਤ ਕੀਤੇ, ਤੇ ਮਹਾਰਾਜ ਕਹਿੰਦੇ ਨੇ ਕਿ ਭਯੰਗਮਾ ਨਾੜੀ ਦੇ ਰਾਹੀਂ, ਇਹਦੀ ਕਿਹਾ ਜਾਂਦਾ ਵੀ ਸੱਪ ਵਰਗੀ ਇਹਦੀ ਸ਼ਕਲ ਹੈ, ਇਹ ਟੇਢੀ ਮੇਢੀ ਹੈ। ਪਰ ਮੈਂ ਫਿਰ ਬੇਨਤੀ ਕਰਾਂਗਾ, ਜੋਗ ਮਤ ਅਨੁਸਾਰ ਕਿਹਾ ਜਾ ਰਿਹਾ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਨਿਵਲੀ ਕਰਮ ਕੀਤੇ ਆ, ਭਯੰਗਮਾ ਨਾੜੀ ਰਾਹੀਂ ਵੀ ਸਾਧਨਾ ਕੀਤੀ ਹੈ।
ਪੰਜ ਜਨਾ ਸਿਉ ਸੰਗ ਨਾ ਛੁਟਕਿਓ।
ਹੁਣ ਸਮੱਸਿਆ ਇਹ ਹੈ ਕਿ ਪਾਠ ਕੀਤਾ ਹੈ, ਤੇ ਮਹਾਰਾਜ ਕਹਿੰਦੇ ਨੇ ਪੰਚ ਜਨਾ ਸਿਉ। ਹੁਣ ਇੱਥੇ ਪੰਚ ਜਨ, ਆਪ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਪੰਚ ਸ਼ਬਦ ਦੀ ਬਹੁਤ ਵਰਤੋਂ ਕੀਤੀ ਗਈ ਹੈ। ਹੁਣ ਇੱਥੇ ਪੰਚ ਜਨਾ ਜਦੋਂ ਸ਼ਬਦ ਆਇਆ ਹੈ, ਇਹਦਾ ਮਤਲਬ ਇਹ ਵੀ ਕਾਮ ਕ੍ਰੋਧ ਲੋਹ ਮੋਹ ਤੇ ਅਹੰਕਾਰ, ਗੁਰੂ ਸਾਹਿਬ ਨੇ ਜ਼ਿਆਦਾ ਸ਼ਬਦ ਅਹੰਕਾਰ ਵਰਤਿਆ ਜੀ, ਐੜਾ ਅੱਗੇ ਤਰਲਾ ਕੇ। ਸਤਿਗੁਰੂ ਜੀ ਦੇ ਬਚਨ ਸੁਣੀਏ, ਪੰਚ ਜਨਾ ਸਿਉ, ਇਹਦਾ ਮਤਲਬ ਪੰਜਾਂ ਜਨਿਆਂ ਨਾਲ ਸੰਗ ਨਾ ਛੁਟਕਿਓ। ਸੰਗ ਦਾ ਅਰਥ ਕਰ ਲਈਏ ਸਾਥ, ਕਿ ਪੰਜਾਂ ਦੇ ਨਾਲ ਜਿਹੜੀ ਸਾਡੇ ਮਨ ਦੀ ਸੰਗਤ ਸੀ, ਕਾਮ ਦੇ ਫੁਰਨੇ, ਕ੍ਰੋਧ ਦੇ ਫੁਰਨੇ, ਲੋਭ ਦੇ ਫੁਰਨੇ, ਕਹਿ ਲਓ ਇਹ ਪੰਜੇ ਵਕਾਰ ਜਿਹੜੇ ਨੇ ਇਹਨਾਂ ਨੇ ਤੇ ਖਹਿੜਾ ਛੱਡੀ ਨੀ, ਨਾ ਸਾਡਾ ਮਨ ਹੀ ਤਿਆਰ ਹੋਇਆ ਵੀ ਇਹਨਾਂ ਤੋਂ ਖਹਿੜਾ ਛਡਾ ਲਈ। ਮਹਾਰਾਜ ਕਹਿ ਰਹੇ ਨੇ ਕਿ ਭਾਈ ਪਾਠ ਕੀਤੇ, ਵਿਚਾਰ ਕੀਤੀ, ਨਾੜੀਆਂ ਵੀ ਘੁਮਾਈਆਂ, ਸਾਧਨਾ ਕਰ ਕਰਕੇ ਪ੍ਰਾਣਾਂ ਨੂੰ ਚੜ੍ਹਾਉਣ ਦਾ ਵੀ ਯਤਨ ਕੀਤਾ, ਭਿਉਂਗਵਾਂ ਨਾੜੀ ਰਾਖੀ, ਪਰ ਫਿਰ ਵੀ ਫਾਇਦਾ ਕੋਈ ਨੀ ਹੋਇਆ। ਕਿਉਂ ਜੀ? ਪੰਚ ਜਨਾਂ ਸੇ ਉਹ ਸੰਗ ਨਾ ਛੁਟਕਿਓ, ਇਹਨਾਂ ਪੰਜਾਂ ਵਿਕਾਰਾਂ ਤੋਂ ਸਾਥ ਨਹੀਂ ਛੁੱਟਾ, ਖਹਿੜਾ ਨਹੀਂ ਛੁੱਟਿਆ।
ਆਦਿਕ ਅਹੰ ਬੁੱਧ ਬਾਧੇ,
ਅਗਲਾ ਸ਼ਬਦ ਆਦਿਕ ਅਹੰਗ ਬੁੱਧ ਬਾਂਧੇ। ਫਿਰ ਬੇਨਤੀ ਕਿ ਚਾਹੀਦਾ ਸੀ ਅੰਦਰ ਆਤਮਕ ਤਰੱਕੀ ਹੁੰਦੀ, ਕੰਮ ਉਲਟਾ ਹੋ ਗਿਆ। ਉਹ ਉਲਟਾ ਇਹ ਹੋ ਗਿਆ ਕਿ ਹੁਣ ਨਾਲ ਨਾਲ ਧਰਮ ਦੇ ਨਾਲ ਤੇ ਵੀ ਖੌਮੇ ਬੜੀ ਪੈਦਾ ਹੋਣ ਲੱਗ ਪਈ। ਇਸ ਨੂੰ ਸੁਣਿਓ ਬੇਨਤੀ ਨੂੰ, ਅਧਿਕ ਦਾ ਅਰਥ ਹੈ ਜ਼ਿਆਦਾ। ਮਹਾਰਾਜ ਨੇ ਸ਼ਬਦ ਵਰਤਿਆ ਹੈ ਅਧਿਕ ਅਹੰ, ਅਹੰਗ ਬਿਰਤੀ ਹੈ ਖੌਮੇ ਵਾਲੀ ਬਿਰਤੀ, ਮੈਂ ਮੇਰੀ। ਮਹਾਰਾਜ ਕਹਿੰਦੇ ਅਹੰਗ ਬੁੱਧ ਇੱਥੇ ਸ਼ਬਦ ਵਰਤਿਆ ਜੀ, ਹੰਕਾਰ ਵਾਲੀ ਬੁੱਧੀ। ਤੇ ਮਹਾਰਾਜ ਕਹਿੰਦੇ ਨੇ ਉਹ ਬਾਂਧੇ ਦਾ ਅਰਥ ਬੱਜ ਗਏ ਕਿ ਪਾਠ ਵੀ ਕੀਤੇ, ਵਿਚਾਰ ਵੀ ਕੀਤੀ, ਨਿਵਲੀ ਕਰਮ ਵੀ ਕੀਤੇ, ਸਭ ਕੁਝ ਕਰਦੇ ਰਹੇ। ਤੇ ਮਹਾਰਾਜ ਕਹਿੰਦੇ ਨੇ ਨਾ ਕਾਮ ਕਰਤਿਆ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਇਹਨਾਂ ਤੋਂ ਸਾਥ ਨਹੀਂ ਛੁੱਟਿਆ, ਉਲਟਾ ਇੱਕ ਹੋਮੇ ਨਾਲ ਹੋਰ ਵੱਡੀ ਵੱਜ ਗਈ। ਮੇਰੇ ਤੋਂ ਵੱਡਾ ਪਾਠੀ ਕੋਈ ਨਹੀਂ, ਮੇਰੇ ਤੋਂ ਸਿਆਣਾ ਕੋਈ ਵਿਚਾਰ ਕਰਨ ਵਾਲਾ ਕੋਈ ਨਹੀਂ, ਜੋ ਮੇਰੇ ਕੋਲ ਲਫ਼ਜ਼ ਕਿ ਉਹ ਕਿਸੇ ਕੋਲ ਨਹੀਂ। ਯਾਦ ਰੱਖਿਓ, ਮੈਂ ਕਹਾਂਗਾ ਤਾਂ ਖਾਸ ਕਰਕੇ ਸਾਡੇ ਲਈ ਜੀ, ਕਿ ਸ਼ਬਦ ਸਾਰੇ ਵਰਤਨੇ ਪਏ ਆ, ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਆਤਮਕ ਤਰੱਕੀ ਕੀ ਹੈ, ਸੁਰਤ ਦੀ ਤੇਰੀ ਉਡਾਰੀ ਕਿੰਨੀ ਕੁ ਹੈ। ਗੁਰੂ ਸਾਹਿਬ ਕਹਿੰਦੇ ਨਹੀਂ ਪਿਆਰਿਓ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸੇ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਂਧੇ। ਹੰਕਾਰ ਵਾਲੀ ਬੁੱਧੀ, ਹਉਮੈ ਵਾਲੀ ਬੁੱਧੀ ਵਿੱਚ ਅੰਦਰ ਵੱਜ ਗਏ ਖਾਂ।
ਪਿਆਰੇ ਇਨ ਬਿਦ ਮਿਲਣ ਨਾ ਜਾਈ।
ਹੁਣ ਇਸ ਗੱਲ ਨੂੰ ਯਾਦ ਰੱਖ ਕੇ ਤੁਰਿਓ ਥੋੜੀ ਜੀ, ਜਿਵੇਂ ਕੱਲ ਆਪਾਂ ਵਿਚਾਰ ਕੀਤੀ, ਰਾਹੋ ਦੀਆਂ ਤੁਕਾਂ ਸਨ, ਗੁਰਪੂਰੇ ਕੀ ਦੇਖ ਵਡਾਈ, ਜਿਨ੍ਹਾਂ ਕੱਲ ਵਿਚਾਰ ਸੁਵਿਰਤਾ ਨਾਲ ਸੁਣੀ। ਉਂਝ ਮੈਂ ਬੇਨਤੀ ਕਰਨਾ ਹੁੰਦਾ, ਕਿਉਂਕਿ ਉਪਦੇਸ਼ਕ ਦਾ ਕੰਮ ਹੀ ਬੋਲਣਾ, ਤੇ ਸੱਚੀ ਜੇ ਇਹਦੇ ਚ ਸਵਾਦ ਵੀ ਬੜਾ, ਕਿਉਂਕਿ ਦੂਜਿਆਂ ਨੇ ਸੁਣਨਾ ਹੀ ਹੈ ਨਾ, ਅੱਗੋਂ ਕਿਸੇ ਨੇ ਆਰਗੂਮੈਂਟ ਤੇ ਕਰਨੇ ਹੀ ਨੇ, ਜੋ ਮਰਜ਼ੀ ਬੋਲੀ, ਜੋ ਅਗਲਿਆਂ ਨੇ ਟਾਈਮ ਕੱਢਣਾ ਵੀ ਬੰਦਾ ਬੋਲਦਾ ਪਿਆ ਸੁਣਨਾ ਜ਼ਰੂਰ ਹੈ, ਭਾਵੇਂ ਬੱਧੇ ਰੁੱਧੇ ਵਿਚਾਰੇ ਬੈਠੇ ਹੋਣ ਵੀ ਕਦੋਂ ਖਹਿੜਾ ਛੁੱਟੇ, ਪਰ ਉਹਨੂੰ ਆਪਣੇ ਬੋਲਣ ਵਿੱਚ ਇੱਕ ਸਵਾਦ ਹੁੰਦਾ ਹੈ, ਉਹਨੂੰ ਬੋਲਣ ਵਿੱਚ ਇੱਕ ਰਸ ਹੁੰਦਾ ਆਪਣੇ ਵਿੱਚ। ਪਰ ਦੇਖੋ, ਜਦੋਂ ਵੀ ਅਸੀਂ ਜਾਈਏ, ਕੀਰਤਨ ਸੁਣੀਏ, ਦਰਬਾਰ ਸਾਹਿਬ ਕੀਰਤਨ ਸੁਣਨੇ ਆ, ਕਿਸੇ ਕੀਰਤਨ ਦਰਬਾਰ ਜਾਈਏ, ਕਿਤੇ ਵੀ ਸੁਣੀਏ, ਮੈਂ ਇੱਕ ਬੇਨਤੀ ਕਰਾਂਗਾ, ਪੱਕਾ ਨੋਟ ਕਰਕੇ ਰੱਖੀ, ਜਿੰਨਾ ਸਮਾਂ ਮੈਂ ਸੰਗਤ ਚ ਬੈਠਾ, ਭਾਈ ਸਾਹਿਬ ਕੀ ਕੀਰਤਨ ਕਰ ਰਹੇ ਸਨ, ਕੀ ਕਥਾ ਕਰ ਰਹੇ ਸਨ, ਤੇ ਕਿਹੜੀ ਬਾਣੀ ਦਾ ਪਾਠ ਹੋ ਰਿਹਾ ਸੀ। ਤਿੰਨ ਗੱਲਾਂ ਜਿਨ ਚ ਦੋਖੇ ਚੀਜ਼ ਦਾ ਹੈ, ਆਪਾਂ ਦੇਖਦੇ ਹਾਂ, ਬੈਠੇ ਹੁੰਦੇ ਹਾਂ ਸੰਗਤ ਚ, ਕੀਰਤਨ ਚੱਲ ਰਿਹਾ, ਪ੍ਰੋਜੈਕਟ ਵੀ ਅੱਜਕੱਲ ਸਕਰੀਨਾਂ ਵੀ ਚੱਲਦੀਆਂ ਨੇ, ਤੁਸੀਂ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਸੰਗਤ ਨੂੰ ਇਹ ਪੁੱਛ ਲਓ, ਭਾਈ ਸਾਹਿਬ ਨੇ ਕਿਹੜੇ ਕਿਹੜੇ ਸ਼ਬਦ ਪੜੇ, ਇੱਕੋਦਮ ਕਈ ਅੱਧਿਓ ਜ਼ਿਆਦਾ ਬੰਦੇ ਕੰਨ ਖੁਰਕਣ ਲੱਗ ਪੈਣਗੇ, ਦਾ ਮਤਲਬ ਹੁੰਦਾ ਹੈ ਉਹ ਕੰਨ ਤਾਂ ਖੁਰਕਦੇ ਪਏ, ਉਹਨਾਂ ਨੂੰ ਯਾਦ ਕੋਈ ਨੀ ਕੀ ਸੁਣ ਕੇ ਆਏ ਆ। ਵੇਖੋ, ਅਸੀਂ ਨੋਟ ਕਰੀਏ, ਨੋਟਬੁੱਕ ਰੱਖੀ, ਕਿ ਆਪਾਂ ਜਦੋਂ ਸਤਿਗੁਰੂ ਦੇ ਦਰਬਾਰ ਵਿੱਚ ਗਏ, ਉੱਥੇ ਆਹ ਸ਼ਬਦ ਅੱਜ ਪੜੇ ਜਾ ਰਹੇ ਸਨ, ਹੁਣ ਉਹਨੂੰ ਧਿਆਨ ਨਾਲ ਸੁਣਦਿਆਂ ਆਪਣੀ ਸੁਰਤ ਨੂੰ ਉਹ ਸ਼ਬਦ ਵੱਲ ਲੈ ਜਾਈਏ। ਜਿਵੇਂ ਮੈਂ ਉਦਾਹਰਣ ਇੱਕ ਦੇਣ ਲੱਗਾ, ਮੰਨ ਲਓ ਅਸੀਂ ਦਰਬਾਰ ਸਾਹਿਬ ਆਏ ਹਾਂ ਤੇ ਭਾਈ ਸਾਹਿਬ ਸ਼ਬਦ ਪੜ੍ਹਦੇ ਪਏ ਆ ਕਿ ਰਾਖ ਪਿਤਾ ਪਰਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣਹਾਰੇ, ਸ਼ਬਦ ਗੁਰੂ ਅਰਜੁਨ ਦੇਵ ਦਾ। ਹੁਣ ਆਪਾਂ ਸੁਣ ਰਹੇ ਹਾਂ, ਜੇ ਉਸ ਵਕਤ ਆਪਣੀ ਸੁਰਤ ਨੂੰ ਇਹਨਾਂ ਅਰਥਾਂ ਵਿੱਚ ਲੈ ਜਾਈਏ ਕਿ ਸੱਚੇ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ, ਇਹ ਤੁਹਾਡਾ ਜੀਵਨ ਨਹੀਂ ਕਿ ਰਾਖ ਪਿਤਾ ਪਰਮ ਮੇਰੇ, ਇਹ ਪੰਚ ਵਿਖਾਦੀ ਤੁਹਾਨੂੰ ਨਹੀਂ ਸਤਾਉਂਦੇ, ਇਹ ਤੁਸੀਂ ਮੇਰੇ ਵਰਗੇ ਲਈ ਉਚਾਰਨ ਕੀਤਾ, ਆਪਣੀ ਸੁਰਤ ਨੂੰ ਸ਼ਬਦ ਵਿੱਚ ਲੈ ਜਾਈਏ ਤੇ ਗੁਰੂ ਅਰਜੁਨ ਦੇਵ ਦੇ ਸ਼ਬਦ ਰਾਹੀਂ ਰੱਬ ਅੱਗੇ ਬੇਨਤੀ ਕਰਨ ਲੱਗ ਪਈਏ ਕਿ ਰਾਖ ਪਿਤਾ ਪਰਮ ਮੇਰੇ। ਮੰਨ ਲਓ ਕਿ ਸ਼ਬਦ ਕਿਸੇ ਉੱਚੀ ਅਵਸਥਾ ਦੇ ਵਿੱਚ, ਜਿਹੜਾ ਮਹਾਰਾਜ ਨੇ, ਵੈਸੇ ਤਾਂ ਸਾਰੀ ਬਾਣੀ ਮਿਸ਼ਰੀ ਦਾ ਪਹਾੜ ਹੈ, ਪਰ ਇਸ ਗੱਲ ਨੂੰ ਕਦੀ ਵਿਸਾਰਾਂਗੇ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਰ ਸੁਰਤ ਦੇ ਪੱਧਰ ਦਾ ਸ਼ਬਦ ਉਚਾਰਨ ਕੀਤਾ ਮਹਾਰਾਜ ਜੀ ਨੇ। ਹੁਣ ਮੰਨ ਲਓ ਕਿ ਸ਼ਬਦ ਪੜਿਆ ਜਾ ਰਿਹਾ ਹੈ ਕਿ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗਤੋਰੀ, ਭਗਤ ਰਵਿਦਾਸ ਸਾਹਿਬ ਦਾ ਸ਼ਬਦ ਹੈ। ਅਰਥ ਸਪਸ਼ਟ ਨੇ ਕਿਹਾ ਪਰਮਾਤਮ ਦੇਵ ਜੀ ਪਰਮੇਸ਼ਵਰ ਵਾਹਿਗੁਰੂ ਜੀ ਮੈਂ ਸੱਚੀ ਪ੍ਰੀਤ ਤੈਨੂੰ ਕਰਨਾ ਬਾਕੀ ਸਭ ਨਾਲ ਤੋੜ ਦਿੱਤੀ ਗਾਂ ਨੂੰ ਤੇ ਮੈਂ ਨਾਲ ਗਾਵਾਂਗਾ ਕਿ ਸੱਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਪਰ ਗੁਰਮੁਖੋ ਜਿਸ ਅਵਸਥਾ ਵਿੱਚ ਭਗਤ ਸਾਹਿਬ ਜੀ ਕਿਰਪਾ ਕਰ ਰਿਹਾ ਮੇਰੀ ਸੁਰਤ ਓਨੀ ਉੱਚੀ ਨਹੀਂ ਇਸ ਸ਼ਬਦ ਨੂੰ ਸੁਣਦਿਆਂ ਬੇਨਤੀ ਕਰੀਏ ਦਾਤਾ ਜੀ ਜਿਸ ਅਵਸਥਾ ਵਿੱਚ ਭਗਤ ਜੀ ਨੇ ਸ਼ਬਦ ਉਚਾਰਨ ਕੀਤਾ ਮੇਰ ਕਰੋ ਇਸ ਜਨਮ ਵਿੱਚ ਕਿਤੇ ਪ੍ਰੀਤ ਵਾਲੀ ਅਵਸਥਾ ਸਾਨੂੰ ਵੀ ਮਿਲ ਜਾਏ ਦੇਖੋ ਸਾਰੇ ਸ਼ਬਦ ਕੀਰਤਨ ਬੇਨਤੀ ਰੂਪ ਹੋ ਜਾਏਗਾ ਜੀ ਅਰਦਾਸ ਕਰਦੇ ਹਾਂ ਮੈਂ ਤਾਂ ਕਿਹਾ ਅੱਜ ਯਾਦ ਰੱਖੋ ਇਸ ਇਹ ਦੋ ਰਾਓ ਦੀਆਂ ਤੁਕਾਂ ਨੇ ਹੁਣ ਪਹਿਲੀ ਜਿਹੜੀ ਤੁਕ ਹੈ ਇਹ ਰਾਓ ਦੀਆਂ ਦੋ ਪਦੇ ਨੇ ਇਹਦੇ ਪਹਿਲੇ ਰਾਓ ਦੀਆਂ ਪਹਿਲੀਆਂ ਤੁਕਾਂ ਨੇ ਪਹਿਲੀ ਤੁਕ ਹੈ ਪਿਆਰੇ ਇਨ ਬਿਧ ਮਿਲ ਨਾ ਜਾਈ ਇਹ ਤੁਕ ਸਾਰੇ ਪਦਿਆਂ ਨਾਲ ਜੋੜ ਕੇ ਅਰਥ ਕਰੇਗੀ ਇਨ ਬਿਧ ਮਿਲ ਨਾ ਜਾਈ ਸ਼ਰਤ ਸਿਰਫ ਇੱਕੋ ਅਖੀਰ ਵਾਲੀ ਰਾਓ ਨਾਲ ਮਿਲ ਕੇ ਨਹੀਂ ਇਹਦੇ ਅਰਥ ਕਰਾਂਗੇ ਪਿਆਰੇ ਇਨ ਬਿਧ ਮਿਲ ਨਾ ਜਾਈ ਪਿਆਰੇ ਦਰ ਤੇ ਹੇ ਪਿਆਰੇ ਸੱਜਣ ਇਹਦੇ ਅਰਥ ਯੂੰ ਕਰ ਲਈਏ ਪਿਆਰੇ ਵੀਰ ਇਨ ਬਿਧ ਬਿਧ ਦਰ ਤੇ ਤਰੀਕਾ ਇਸ ਤਰੀਕੇ ਨਾਲ ਪਰਮਾਤਮਾ ਨਹੀਂ ਮਿਲ ਸਕਦਾ ਕਿਸ ਤਰੀਕੇ ਨਾਲ ਪਾਠ ਪੜਿਓ ਅਰ ਵੇਦ ਵਿਚਾਰਿਓ ਦੇਖੋ ਫਿਰ ਅਰਥਾਂ ਦਾ ਆਨੰਦ ਬਣੇਗਾ ਜਦੋਂ ਇੰਨੀ ਸਮਝ ਪੈ ਜਾਏ ਇੱਕ ਇੱਕ ਪਦੇ ਨਾਲ ਇਹਨੂੰ ਜੋੜ ਕੇ ਅਰਥ ਕਰੀਏ ਪਿਆਰੇ ਇਨ ਬਿਧ ਮਿਲ ਨਾ ਜਾਈ ਕਿਹੜੀ ਬਿਧ ਪਾਠ ਪੜਿਓ ਅਰ ਵੇਦ ਵਿਚਾਰਿਓ ਇਨ ਬਿਧ ਮਿਲ ਨਾ ਜਾਈ ਨਿਵਲ ਭੁਅੰਗਮ ਸਾਧੇ ਇਨ ਬਿਧ ਮਿਲ ਨਾ ਜਾਈ ਮਹਾਰਾਜ ਸ਼ਬਦ ਵਰਤੇ ਆ ਪਿਆਰੇ ਖੇ ਮੇਰੇ ਵੀਰ ਭੈਣ ਭਰਾ ਸ਼ਬਦ ਵਰਤ ਲੋ ਇਹ ਤਾਂ ਮੈਂ ਆਪਣੇ ਕੋਲੋਂ ਲਾ ਰਿਹਾ ਇਹ ਸ਼ਬਦ ਸਿਰਫ ਪਿਆਰੇ ਹੈ ਖੇ ਪਿਆਰੇ ਇਨ ਬਿਧ ਮਿਲ ਨਾ ਜਾਈ ਇਸ ਤਰੀਕੇ ਨਾਲ ਤੂੰ ਪਾਰ ਬ੍ਰਹਮ ਪਰਮਾਤਮ ਦੇਵ ਨੂੰ ਨਹੀਂ ਮਿਲ ਸਕਦਾ
ਮੈਂ ਕੀਏ ਕਰਮ ਅਨੇਕਾ
ਹੁਣ ਸ਼ਬਦ ਹੈ ਮੈਂ ਕੀਏ ਕਰਮ ਅਨੇਕਾਂ ਸਿਰਫ ਸਾਰੀ ਅਸ਼ਟਪਦੀ ਚ ਨਾ ਜੀ ਇੱਥੇ ਆ ਕੇ ਵਿਦਵਾਨ ਇੱਕ ਮਤ ਨਹੀਂ ਕੋਈ ਅਰਥਾਂ ਚ ਮੈਂ ਕੀਏ ਕਰਮ ਅਨੇਕਾ ਮੈਂ ਦਾ ਅਰਥ ਕੁਛ ਮਹਾਂਪੁਰਖ ਗੁਰਮੁਖ ਅਰਥ ਕਰਦੇ ਆ ਮੈਂ ਦਾ ਅਰਥ ਤੇ ਮੈਂ ਮਮਤਾ ਮੈਂ ਮੇਰੀ ਕਿ ਇਸ ਜੀਵ ਨੇ ਮਮਤਾ ਅਧੀਨ ਹੋ ਕੇ ਅਨੇਕਾਂ ਕਰਮ ਕੀਤੇ ਇਸ ਮੈਂ ਦੇ ਅਰਥ ਕੀਤੇ ਗਏ ਜੀ ਜੀਵ ਨੇ ਹੁਣ ਕਈ ਸ਼ਬਦ ਜਿਹੜੇ ਨੇ ਉਹਨਾਂ ਨੇ ਅਰਥ ਕੀਤੇ ਮੈਂ ਕੀਏ ਕਰਮ ਅਨੇਕਾਂ ਮੈਂ ਅਨੇਕਾਂ ਨੂੰ ਇਹ ਕਰਮ ਕਰਦੇ ਵੇਖਿਆ ਫਿਰ ਬੇਨਤੀ ਸੁਣਿਓ ਜਿੰਨੀ ਕੁ ਦਾਤੇ ਨੇ ਸੋਝੀ ਦਿੱਤੀ ਪਰ ਫਿਰ ਵੀ ਮੈਂ ਸਤਿਗੁਰੂ ਦੇ ਇਸ ਦਰਬਾਰ ਵਿੱਚ ਬੇਨਤੀ ਕਰਾਂਗਾ ਕਿ ਇਸ ਮਸਲੇ ਦੇ ਅਰਥ ਚ ਦਾਵਾ ਕੋਈ ਨਹੀਂ ਮੈਂ ਅਰਜ਼ ਕੀਤੀ ਇੱਕ ਪਾ ਕਹਿ ਰਿਹਾ ਮੈਂ ਕੀਏ ਕਰਮ ਅਨੇਕਾਂ ਮੈਂ ਅਨੇਕਾਂ ਨੂੰ ਕਰਮ ਕਰਦੇ ਵੇਖਿਆ ਫਿਰ ਸੁਣਿਓ ਮੈਂ ਵੇਖਿਆ ਦੂਸਰੇ ਕਹਿ ਰਹੇ ਨੇ ਜੀਵ ਨੇ ਮੈਂ ਮਮਤਾ ਦੇ ਅਧੀਨ ਕਰਮ ਕੀਤੇ ਤੀਸਰੇ ਬਚਨ ਕੀਤੇ ਜਾਂਦੇ ਆ ਮੈਂ ਕੀਏ ਕਰਮ ਅਨੇਕਾਂ ਮੈਂ ਅਨੇਕਾਂ ਕਰਮ ਕੀਤੇ ਨੇ ਹੁਣ ਇਹਦੇ ਚ ਸਵਾਲ ਉੱਠਦਾ ਜੀ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਨਿਵਲੀ ਕਰਮ ਕੀਤਾ ਗੁਰੂ ਅਰਜਨ ਦੇਵ ਕਿੱਥੇ ਮੌਨ ਭਇਓ ਕਰ ਪਾਤੀ ਰਹੋ ਗੁਰੂ ਅਰਜਨ ਦੇਵ ਜੀ ਨੇ ਰਾਜ ਲੀਲਾ ਰਾਜਨ ਕੀ ਰਚਨਾ ਇਹ ਕਿੱਥੇ ਕੀਤਾ ਜਿੰਨੀ ਕੁ ਸਮਝ ਆਈ ਸਤਿਗੁਰੂ ਜਦੋਂ ਹੁਕਮ ਬਖਸ਼ ਰਹੇ ਸਨ ਸੁਰਤ ਚਾਹੀ ਸੀ ਦਾਤਾ ਇਹਦੇ ਅਰਥ ਬਖਸ਼ੋ ਦਾਸ ਨੂੰ ਇੰਨੀ ਕੁ ਸਮਝ ਪਈ ਇੰਨੀ ਕੁ ਸਮਝ ਦਾ ਅਰਥ ਅਖੀਰਲੀ ਸੀਮਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ ਜਿਹੜੇ ਸਤਿਗੁਰੂ ਜੀ ਦੇ ਜੀਵਨ ਚੋਂ ਕਰਮ ਨਹੀਂ ਪਰ ਉੱਤਮ ਪੁਰਖ ਵਿੱਚੋਂ ਸ਼ਬਦ ਮਹਾਰਾਜ ਉਚਾਰਨ ਕਰਦੇ ਆ ਥੋੜੇ ਜਿਹੇ ਇਹਨੂੰ ਅਰਥਾਂ ਨੂੰ ਸੁਣਿਓ ਹੁਣ ਇੱਕ ਗੁਰੂ ਰਾਮਦਾਸ ਦਾ ਸ਼ਬਦ ਹੁੰਦਾ ਹੈ ਕਿ ਕੰਚਨ ਨਾਰੀ ਮੈਂ ਜਿਉ ਲੁਭਤ ਹੈ ਮੋਹ ਮੀਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਹਰ ਪ੍ਰਭ ਚੇਤਨ ਆਵੀ ਕਿਉਂ ਛੂਟਾਂ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਹੁਣ ਆਪਾਂ ਪਾਠ ਕੀਤਾ ਜੀ ਇਹਦਾ ਕਿ ਮੇਰਾ ਅੰਦਰ ਇੰਨੇ ਨੀਚ ਕਰਮਾਂ ਚ ਫਸ ਗਿਆ ਕਿ ਔਰਤ ਵੱਲ ਪੈਸੇ ਵੱਲ ਸੱਚੀ ਮੁੱਚੀ ਸਿਰ ਵਾਸ਼ਨਾ ਚ ਪ੍ਰਵਿਰਤ ਹੈ ਕੰਚਨ ਨਾਰੀ ਮੈਂ ਜਿਉ ਲੁਭਤ ਹੈ ਇਸਤਰੀ ਵਿੱਚ ਪੈਸੇ ਵਿੱਚ ਮੋਹ ਮਿੱਠਾ ਮਾਇਆ ਮਾਇਆ ਦਾ ਮੋਹ ਮਿੱਠਾ ਲੱਗ ਰਿਹਾ ਹੈ ਘਰ ਮੰਦਰ ਘਰ ਸੋਹਣੀਆਂ ਬਿਲਡਿੰਗਾਂ ਚੁਬਾਰੇ ਘੋੜੇ ਖੁਸ਼ੀ ਮਨ ਅਨ ਰਸ ਲਾਇਆ ਘੋੜੇ ਵੀ ਨੇ ਪਰ ਮੇਰਾ ਮਨ ਦੂਜੇ ਪਾਸੇ ਅਗਲੀਆਂ ਰਾਹੋ ਦੀਆਂ ਤੁਕਾਂ ਨੇ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਇਹ ਮੇਰੇ ਨੀਚ ਕਰਮ ਨੇ ਪਰ ਗੁਰਮੁਖੋ ਆਪ ਸਭ ਨੂੰ ਪਤਾ ਹੈ ਗੁਰੂ ਰਾਮਦਾਸ ਦੇ ਕਿਤੇ ਨੀਚ ਕਰਮ ਹੈ ਇੱਥੇ ਤਾਂ ਸਵੇਰੇ ਸਿਫਤ ਕੀਤੀ ਜਾਂਦੀ ਹੈ ਕਿ ਰਾਜ ਜੋਗ ਤਖ ਦੀਨ ਗੁਰੂ ਰਾਮਦਾਸ ਇੱਥੇ ਤਾਂ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਦੀ ਸਿਫਤ ਵਿੱਚ ਇਹ ਬਚਨ ਕੀਤੇ ਜਾਂਦੇ ਆ, ਤੂੰ ਸਤਿਗੁਰ ਚੋਂ ਜੁਗੀ ਆਪ ਆਪੇ ਪਰਮੇਸ਼ਰ, ਇੱਥੇ ਬਚਨ ਕੀਤੇ ਜਾਂਦੇ ਨੇ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨੰਗ। ਇੱਥੇ ਮੈਂ ਜਿਹੜਾ ਸ਼ਬਦ ਕਹਿ ਮੇਰੇ ਦੇ ਅਰਥ ਅਸੀਂ ਦੂਜੇ ਨਹੀਂ ਕਰ ਸਕਾਂਗੇ। ਇੱਕ ਹੋਰ ਬਚਨ ਸਿਰਫ ਪ੍ਰਮਾਣ ਵਜੋਂ ਵੀ ਅਰਥ ਜੇ ਮੈਂ ਕਰ ਸਕਾਂ ਅਜੇ ਦੇ, ਇੱਕ ਮਹਾਰਾਜ ਜੀ ਦਾ ਬਚਨ ਗੁਰੂ ਨਾਨਕ ਸਾਹਿਬ ਦਾ ਹੁੰਦਾ ਕਿ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਉੱਥੇ ਵੀ ਸ਼ਬਦ ਹੈ ਮੈਂ ਤੇਰੇ ਕੀਤੇ ਨੂੰ ਜਾਣਿਆ ਨਹੀਂ, ਮੈਂ ਹੱਕ ਦੀ ਕਮਾਈ ਨਹੀਂ ਖਾਧੀ, ਹਰਾਮ ਖੋਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮੂੰਹ ਦੇਸਾ ਦੁਸ਼ਟ ਚੋਰ। ਇੱਥੇ ਸ਼ਬਦ ਵਰਤੇ ਮੈਂ ਲਈ ਗੁਰਮੁਖੋ ਮਹਾਰਾਜ ਜੀ ਕੋਲ, ਤੇ ਇਹ ਤੇ ਔਗਣ ਲੋਕਾਂ ਦੇ ਗੁਰਦੇਵ ਨੇ ਬਿਲਕੁਲ ਛੰਡ ਕੇ ਰੱਖ ਦਿੱਤੇ। ਜਿਵੇਂ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਅਸੀਂ ਪੜ੍ਹਦੇ ਹਾਂ ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਰ ਨਾਹੀਂ ਦਿਆਲ ਮੋਏ ਸੰਸਰ ਪਾਪੀ। ਆਪਣੇ ਆਪ ਨੂੰ ਕਿਹਾ, ਇੰਜ ਪ੍ਰਤੀਤ ਹੋਇਆ ਜੀ ਅੱਜ ਵੀ ਜਿਵੇਂ ਗੁਰੂ ਸਾਹਿਬ ਜੀ ਦੇ ਅੰਦਰ ਇਹ ਕੋਈ ਔਗਣ ਨਹੀਂ, ਸਪਸ਼ਟ ਗੱਲ ਕਰੀਏ ਕੋਈ ਔਗਣ ਨਹੀਂ, ਔਗਣਾਂ ਨਾਲ ਭਰਿਆ ਹੋਇਆਂ ਨੂੰ ਸਤਿਗੁਰੂ ਬੇਨਤੀ ਕਰਨ ਦਾ ਤਰੀਕਾ ਪੈ ਦੱਸਦੇ ਨੇ ਕਿ ਇਸ ਤਰ੍ਹਾਂ ਬੇਨਤੀ ਕਰੋ ਭਾਈ ਸਿੱਖੋ, ਆਪਣੇ ਆਪ ਨੂੰ ਔਗਣਾਰਾ ਦੱਸਣਾ ਪਰ ਨਹੀਂ, ਸਤਿਗੁਰ ਗੁਣੀ ਨਿਦਾਨ ਹੈ। ਪਰ ਇੱਥੇ ਕਹਿ ਰਿਹਾ ਇਸ ਤਰ੍ਹਾਂ ਬੇਨਤੀ ਕਰੋ ਮੈਂ ਕੀਤਾ ਨਾ ਜਾਤਾ, ਮੈਨੂੰ ਇੰਜ ਪ੍ਰਤੀਤ ਹੁੰਦਾ ਮੈਂ ਕੀਏ ਕਰਮ ਅਨੇਕਾਂ। ਸਤਿਗੁਰੂ ਇੱਥੇ ਵੀ ਉਹਨਾਂ ਲੋਕਾਂ ਨੂੰ ਸਮਝਾਉਂਦੇ ਪਏ ਨੇ ਜਿਨ੍ਹਾਂ ਨੇ ਇਹੋ ਜਿਹੇ ਅਨੇਕਾਂ ਕਰਮ ਕਾਂਡ ਕੀਤੇ। ਮੈਂ ਮੇਰਾ ਖਿਆਲ ਸ਼ਾਇਦ ਅਰਥਾਂ ਦੀ ਤਸੱਲੀ ਹੋਵੇ, ਮਹਾਰਾਜ ਸ਼ਬਦ ਵਰਤ ਰਿਹਾ ਪਿਆਰੇ ਇਨ ਵਿਦ ਮਿਲਣ ਨਾ ਜਾਈ, ਇਹ ਤਰੀਕਾ ਨਹੀਂ ਮਿਲਦਾ, ਮੈਂ ਕੀਏ ਕਰਮ ਅਨੇਕਾਂ ਹਾਰ ਭਰਿਓ। ਅੱਗੇ ਮਹਾਰਾਜ ਉੱਥੇ ਬੇਨਤੀ ਕਰਦੇ ਆ,
ਹਾਰ ਭਰਿਓ ਸਵਾਮੀ ਕਾ ਦੁਆਰਾ।
ਹਾਰ ਭਰਿਓ ਦਾ ਅਰਥ ਥੱਕ ਗਿਆ ਵਾ, ਹਾਰ ਗਿਆ ਦਾ ਮਤਲਬ ਸਾਰੀਆਂ ਥਾਵਾਂ ਤੇ ਜਾ ਆਇਆ ਹੁਣ ਮੈਂ ਥੱਕ ਗਿਆ। ਹਾਰ ਭਰਿਓ ਸਵਾਮੀ ਕੈ ਦੁਆਰਾ, ਸਵਾਮੀ ਦਾ ਅਰਥ ਮਾਲਕ, ਮਾਲਕ ਦੇ ਦਰਵਾਜ਼ੇ ਉੱਤੇ ਮੈਂ ਹਾਰ ਕੇ ਥੱਕ ਕੇ ਡਿੱਗ ਪਿਆ। ਇਉਂ ਕਹਿ ਲਈਏ ਕਿ ਉਹ ਬੰਦਾ ਜਿਨੇ ਸਾਰੀ ਜ਼ਿੰਦਗੀ ਇਹੋ ਜਿਹਾ ਕਰਮ ਕਾਂਡ ਕੀਤੇ ਪਰ ਮਨ ਨੂੰ ਸਕੂਨ ਨਹੀਂ ਮਿਲਿਆ, ਉਹਦੇ ਲਈ ਮਹਾਰਾਜ ਕਹਿੰਦੇ ਹਾਰ ਭਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਗੁਰੂ ਸਾਹਿਬ ਇੱਥੇ ਅਗਲੀ ਤੁਕ ਇਹ ਬਖਸ਼ਿਸ਼ ਕਰ ਰਹੇ ਹਨ,
ਦੀਜੈ ਬੁੱਧ ਵਿਵੇਕਾ।
ਦੀਜੈ ਦਾ ਅਰਥ ਤੁਸੀਂ ਦਿਓ ਸਾਨੂੰ ਬਖਸ਼ੋ, ਬੁੱਧ ਵਿਵੇਕਾ। ਗੁਰਮੁਖੋ ਥੋੜੀ ਜਿਹੀ ਆਪ ਟਿਕਾ ਬਣਾਇਓ, ਦੀਜੈ ਦਾ ਅਰਥ ਮੈਂ ਕੀਤਾ ਦਿਓ ਤੁਸੀਂ ਬਖਸ਼ੋ, ਬੁੱਧ ਵਿਵੇਕਾ। ਹੁਣ ਆਪ ਜੀ ਦੇਖਦੇ ਹੋ ਇਹ ਦੋ ਸ਼ਬਦ ਵਿਵੇਕ ਬੁੱਧੀ ਕਹਿ ਲਈਏ, ਬੁੱਧੀ ਕੀ ਚੀਜ਼ ਹੈ? ਜਿਵੇਂ ਸਾਡੇ ਆ ਪੰਜ ਗਿਆਨ ਇੰਦਰੇ ਨੇ ਨਾ ਸਾਡੀ ਬਾਡੀ ਦੇ, ਇਹ ਬਾਹਰ ਮੁਖੀ ਸੰਦ ਨੇ ਜਿਹੜਾ ਗਿਆਨ ਅੰਦਰ ਨੂੰ ਪਹੁੰਚਾਉਂਦੇ ਪਏ ਨੇ, ਹੈ ਨੇ ਬਾਹਰ ਮੁਖੀ ਸੰਦ ਹੀ। ਸੰਦ ਸ਼ਬਦ ਮੈਂ ਸੌਖਾ ਜਿਹਾ ਵਰਤ ਲਿਆ। ਹੁਣ ਅੱਖਾਂ ਨੇ ਗਿਆਨ ਇੰਦਰਾ, ਕੰਨ ਨੇ ਗਿਆਨ ਇੰਦਰਾ, ਨਾਸਕਾ ਗਿਆਨ ਇੰਦਰਾ, ਇਹ ਜ਼ਬਾਨ ਸਾਡੀ ਰਸਨਾ ਗਿਆਨ ਇੰਦਰਾ, ਤੁਚਾ ਸਾਡੀ ਗਿਆਨ ਇੰਦਰਾ, ਇਹ ਬਾਹਰ ਦੇ ਸੰਦ ਨੇ, ਬਾਹਰ ਦਾ ਗਿਆਨ ਅੰਦਰ ਪਹੁੰਚਾਉਣ ਦੇ ਸੰਦ ਨੇ ਜੀ, ਇਹ ਦਰਵਾਜ਼ੇ ਨੇ। ਪਰ ਇਸ ਤੋਂ ਬਿਨਾਂ ਸਾਡੇ ਅੰਦਰ ਕੁਝ ਅਦ੍ਰਿਸ਼ਟ ਵੀ ਹੈ, ਅੱਖਾਂ ਦਿਸਦੀਆਂ ਨੇ ਪਰ ਬੁੱਧੀ ਕਦੀ ਦਿਸਦੀ ਹੈ ਜੀ, ਕੰਨ ਦਿਸਦੇ ਨੇ ਪਰ ਬੁੱਧੀ ਤੇ ਨਹੀਂ ਦਿਸਦੀ। ਇਹਨੂੰ ਕਿਹਾ ਜਾਂਦਾ ਵੀ ਬੰਦੇ ਦੇ ਅੰਦਰ ਜਿੱਥੇ ਪੰਜ ਕਰਮ ਇੰਦਰੇ ਨੇ, ਪੰਜ ਗਿਆਨ ਇੰਦਰੇ ਨੇ, ਉੱਥੇ ਪਰਮਾਤਮਾ ਨੇ ਬੰਦੇ ਦੀ ਬਾਡੀ ਵਿੱਚ ਅੰਤਹਿਕਰਨ ਪੈਦਾ ਕੀਤਾ, ਜਿਹਨੂੰ ਅੰਤ ਸ਼ਕਰਨ ਕਹਿੰਦੇ। ਉਹਦੇ ਲਈ ਚਾਰ ਸ਼ਬਦ ਵਰਤੇ ਜਾਂਦੇ ਨੇ, ਮਨ ਬੁੱਧ ਚਿੱਤ ਤੇ ਹੰਕਾਰ, ਤੇ ਇਹ ਅੰਤ ਸ਼ਕਰਨ ਹੀ ਚਾਰ, ਮਨ ਬੁੱਧ ਚਿੱਤ ਤੇ ਹੰਕਾਰ। ਇਹ ਵਿਵੇਕ ਬੁੱਧੀ ਕਿਉਂ ਕਿਹਾ? ਦੀਜਾ ਬੁੱਧ ਵਿਵੇਕਾ, ਬੁੱਧੀ ਹੈ ਕੀ? ਅਸਲ ਚ ਬੁੱਧੀ ਸਾਡੇ ਸਰੀਰ ਵਿੱਚ ਪਰਮਾਤਮਾ ਨੇ ਉਹ ਸ਼ਕਤੀ ਪੈਦਾ ਕੀਤੀ ਹੈ ਜਿਹੜੀ ਸਾਡੇ ਮਨ ਦੇ ਉੱਠਦੇ ਹੋਏ ਫੁਰਨਿਆਂ ਨੂੰ, ਸੁਣੋ ਇਸ ਬੇਨਤੀ ਨੂੰ, ਮਨ ਦੇ ਉੱਠਦੇ ਹੋਏ ਫੁਰਨਿਆਂ ਦੀ ਨਿਗਰਾਨੀ ਕਰਦੀ ਏ, ਪੜਚੋਲ ਕਰਦੀ ਏ, ਉਹ ਸਮਝ ਦਿੱਤੀ ਏ ਜਿਹੜੀ ਦੱਸਦੀ ਏ ਇਹ ਚੰਗਾ ਹੈ ਤੇ ਇਹ ਮੰਦਾ ਹੈ। ਇੱਕ ਹੋਰ ਬੇਨਤੀ, ਬੁੱਧੀ ਤੇ ਸਿਆਣਪ ਬੜੇ ਨੇੜੇ ਨੇੜੇ ਸ਼ਬਦ ਨੇ ਜੀ, ਤੇ ਸਿਆਣਪ ਦਾ ਸੰਕਲਪ ਬੁੱਧੀ ਦੇ ਨੇੜੇ ਹੈ, ਪਰ ਇੱਕ ਫਰਕ ਹੈ, ਬੁੱਧੀ ਰੱਬ ਨੇ ਬੰਦੇ ਨੂੰ ਜਮਾਂਦਰੂ ਦਿੱਤੀ ਹੋਈ ਹੈ ਤੇ ਸਿਆਣਪ ਬੰਦੇ ਕੋਲ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਆਉਂਦੀ ਹੈ। ਹਾਲਾਂ ਬੁੱਧੀ ਸੋਝੀ ਤਾਂ ਰੱਬ ਨੇ ਦਿੱਤੀ, ਪਰ ਸਿਆਣਪ ਤਾਂ ਬਣਦੀ ਜਿਉਂ ਜਿਉਂ ਬੰਦਾ ਤਜਰਬੇ ਕਰਦਾ ਹੈ, ਤਿਉਂ ਤਿਉਂ ਜ਼ਿੰਦਗੀ ਚ ਵਿਚਰਦਾ ਹੈ, ਤੇ ਇਹਦੇ ਤਜਰਬਿਆਂ ਵਿੱਚੋਂ ਜਿਹੜੀ ਅਕਲ ਨਿਕਲਦੀ ਆਪਾਂ ਕਹਿੰਦੇ ਹਾਂ ਇਹਨੂੰ ਸਿਆਣਪ। ਇੱਥੇ ਮਹਾਰਾਜ ਜੀ ਨੇ ਬੁੱਧੀ ਦਾ ਅਰਥ ਹੈ ਜੀ ਜਿਹੜੀ ਚੰਗੇ ਮੰਦੇ ਦੀ ਨਿਗਰਾਨੀ ਕਰੇ, ਪਰ ਇਹ ਦੋਵੇਂ ਜੇ ਕਿਤੇ ਪੁੱਠੇ ਰਸਤੇ ਤੇ ਚੱਲ ਬਣ ਤੇ ਤਾਂ ਵੀ ਤਬਾਹੀ ਕਰਦੀਆਂ। ਸਿਆਣਾ ਬੰਦਾ ਜਿਹਨੂੰ ਸਮਝ ਹੋਵੇ ਤੇ ਉਹ ਮਾੜੇ ਰਸਤੇ ਤੇ ਤੁਰ ਪਏ ਤਬਾਹੀ ਉਹ ਵੀ ਕਰ ਦਿੰਦਾ, ਤੇ ਜੇ ਬੁੱਧੀ ਜਿਹਨੂੰ ਪਤਾ ਹੋਵੇ ਉਹ ਵੀ ਗਲਤ ਰਸਤੇ ਤੇ ਤੁਰ ਪਏ ਤਬਾਹੀ ਇਹ ਵੀ ਕਰਦਾ। ਅਸਲ ਚ ਵਿਵੇਕ ਬੁੱਧੀ ਹੈ ਇਹਦੇ ਅਰਥ ਵਿਦਵਾਨ। ਹਾਲਾਂ ਆਪ ਯਾਦ ਰੱਖੋ ਅਸੀਂ ਅਰਦਾਸ ਚ ਰੋਜ਼ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਇਹਦੇ ਵਿੱਚ ਇੱਕ ਸ਼ਬਦ ਹੈ ਵਿਵੇਕ ਦਾਨ। ਆਈ ਹੈ ਦੀਜੈ ਬੁੱਧ ਵਿਵੇਕਾ, ਵਿਵੇਕ ਅਸਲ ਚ ਸ਼ਬਦ ਹੈ। ਇਹਦੇ ਡਾਕਟਰ ਨੇਕੀ ਸਾਹਿਬ ਨੇ ਅਰਥ ਕੀਤੇ ਗੁਰਪੁਰ ਵਾਸੀ, ਉਹ ਕਹਿੰਦੇ ਨੇ ਵਿਵੇਕ ਦਾ ਅਰਥ ਹੈ ਬਿਬ ਏਕ, ਤਾਂ ਸ਼ਬਦ ਬਣਿਆ ਵਿਵੇਕ। ਬਿਬ ਦਾ ਅਰਥ ਹੈ ਦੋ। ਫਿਰ ਬੇਨਤੀ ਸੁਣੋ, ਵਿਵੇਕ ਬਿਬ ਏਕ, ਜੇ ਇਹਦਾ ਸੰਧੀ ਛੇਦ ਕਰਾਂਗੇ ਬਿਬ ਏਕ, ਬਿਬ ਦਾ ਅਰਥ ਹੈ ਦੋ, ਏਕ ਦਾ ਅਰਥ ਇੱਕ, ਕਿ ਪਰਮਾਤਮਾ ਮੇਰੀ ਬੁੱਧੀ ਨੂੰ ਉਹ ਦਾਤ ਦੇ ਦੇ ਜਿਹੜੀ ਦਵੈਸ਼ ਤੋਂ ਹਟ ਕੇ ਇੱਕ ਓੰਕਾਰ ਵੀ ਜੁੜ ਜਾਵੇ। ਵਿਵੇਕ ਦਾ ਅਰਥ ਜਿਹੜਾ ਦੋ ਤੋਂ ਇੱਕ ਵੱਲ ਆ ਜਾਏ। ਇੱਥੇ ਮਹਾਰਾਜ ਸ਼ਬਦ ਵਰਤਦੇ ਆ ਕਿ ਪਿਆਰੇ ਇਸ ਤਰੀਕੇ ਨਾਲ ਪਰਮਾਤਮਾ ਨਹੀਂ ਮਿਲਦਾ, ਅਨੇਕਾਂ ਕਰਮ ਕੀਤੇ ਆ। ਦੀਜੇ ਬੁੱਧ ਵਿਵੇਕਾ, ਪਿਆਰੇ ਇਨ ਬਿਦ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ, ਪ੍ਰਭੂ ਦੇ ਦਰ ਤੇ ਆ ਡਿੱਗਿਆ ਹਾਂ, ਕਿਰਪਾ ਕਰੋ। ਦੀਜੇ ਬੁੱਧ ਵਿਵੇਕਾ, ਤੁਸੀਂ ਮੈਨੂੰ ਵਿਵੇਕ ਬੁੱਧੀ ਦਿਓ। ਇਹਦੇ ਥੋੜੇ ਜਿਹੇ ਅਰਥ ਮੈਂ ਸੰਖੇਪ ਜਿਹਾ ਕਰਦਿਆਂ ਵਾਂ, ਜਿਹੜੀ ਤੱਤ ਵਿਚਾਰ ਚੱਲਣੀ, ਬਾਕੀ ਅੱਗੇ ਅਖਰੀ ਅਰਥ ਕਰਨੇ। ਗੁਰੂ ਘਰ ਦੇ ਅੰਦਰ ਗੁਰਮੁਖੋ ਇਹੋ ਜਿਹੀਆਂ ਚੀਜ਼ਾਂ ਨੂੰ, ਪਾਠ ਨੂੰ ਸਵੀਕਾਰ ਕੀਤਾ। ਹੁਣ ਉਹ ਜੇ ਇਸ ਤੁਕ ਨੂੰ ਪੜ੍ਹ ਕੇ ਆਪਾਂ ਬਾਣੀ ਦਾ ਖੰਡਨ ਕਰ ਲਾ ਪਈ, ਤੇ ਮਹਾਰਾਜ ਇਹ ਵੀ ਸ਼ਬਦ ਕਹਿੰਦੇ ਨੇ ਕਿ ਬੰਦਿਆ ਤੂੰ ਬਾਣੀ ਸੁਣਨ ਵਾਸਤੇ, ਪੜ੍ਹਨ ਵਾਸਤੇ ਆਇਆ, ਬਾਣੀ ਦਾ ਪਾਠ ਕਰ। ਪਰ ਨਾਲ ਇੱਕ ਗੱਲ ਤੋਂ ਸੁਚੇਤ ਕਰਦੇ ਨੇ, ਦੇਖੀ ਖੌਮੇ ਦਾ ਕੰਡਾ, ਖੌਮੇ ਦੇ ਸੈੱਲ ਕਿਤੇ ਵੱਧ ਨਾ ਜਾਣ, ਤੇਰੇ ਅੰਦਰ ਇਹ ਹੀ ਨਾ ਖੌਮੇ ਪੈਦਾ ਹੋ ਜਾਏ, ਬਾਕੀ ਦੁਨੀਆਂ ਨੂੰ ਕੋਈ ਪਤਾ ਨਹੀਂ, ਮੇਰੇ ਤੋਂ ਵੱਡਾ ਪਾਠੀ ਕੋਈ ਨਹੀਂ ਤੇ ਮੇਰੇ ਤੋਂ ਵੱਡਾ ਗਿਆਨੀ ਕੋਈ। ਇਹ ਬੜੀ ਭੈੜੀ ਜੀ ਜੀ, ਮੈਂ ਕਹਿੰਦਾ ਇਹ ਅਨਪੜ੍ਹ ਬੰਦੇ ਨੂੰ ਸਮਝਾਉਣਾ ਫਿਰ ਸੌਖਾ ਹੋ ਜਾਂਦਾ, ਤਨਾਟ ਵਿੱਚ ਹੰਕਾਰੀ ਬੰਦੇ ਨੂੰ ਸਮਝਾਉਣਾ ਸੌਖਾ, ਪਦਵੀ ਤੇ ਬੈਠੇ ਹੋਏ ਹੰਕਾਰੀ ਨੂੰ ਚੇਂਜ ਕਰਨਾ ਸੌਖਾ। ਪਰ ਯਾਦ ਰੱਖਿਓ, ਜਿਸ ਬੰਦੇ ਨੂੰ ਆਪਣੀ ਪੜ੍ਹਾਈ ਤੇ ਬੋਲਣ ਦਾ ਹੰਕਾਰ ਹੋ ਜਾਏ ਨਾ, ਉਸ ਬੰਦੇ ਨੂੰ ਸਮਝਾਉਣਾ ਬੜਾ ਮੁਸ਼ਕਲ ਏ, ਕਿਉਂਕਿ ਉਹ ਹਮੇ ਇੰਨੀ ਭੈੜੀ ਉਹਦੀ ਜੜ ਛੇਤੀ ਕੀਤਿਆਂ ਪੁੱਟੀ ਨਹੀਂ ਜਾਂਦੀ। ਮਹਾਰਾਜ ਨੇ ਇਹਨੇ ਤਾਂ ਕਿਹਾ ਵੀ ਤੂੰ ਪਾਠ ਆਪਣੇ ਅੰਦਰ ਵਿਕਾਰਾਂ ਨੂੰ ਖਤਮ ਕਰ, ਬੇਨਤੀ ਕਰ ਕਿ ਸ਼ਬਦ ਜੁੜ ਕੇ ਤੇਰਾ ਅੰਦਰ ਟਿਕ ਸਕੇ। ਪਰ ਜੇ ਮੰਨ ਲਓ ਤੂੰ ਇਹ ਤੀਰਥਾਂ ਤੇ ਜਾ ਰਿਹਾ ਕਿ ਸਾਰੇ ਮਾਰੇ ਬਚਨ ਕਰਨਗੇ, ਤਪ ਕਰਨਾ, ਨੰਗੇ ਪੈਰ ਚੱਲਣਾ, ਮੈਂ ਇੱਕ ਸਿਰਫ ਸਾਖੀਆਂ ਦੋ ਤੁਹਾਨੂੰ ਮਹਾਰਾਜ ਦੀਆਂ ਸੁਣਾਉਣੀਆਂ ਚਾਹੁੰਦਾ। ਸ਼ਾਇਦ ਆਪਨੇ ਉਹਨਾਂ ਸਿੱਖਾਂ ਦਾ ਨਾਮ ਸੁਣਿਆ ਹੋਵੇ, ਗੁਰੂ ਨਾਨਕ ਸਾਹਿਬ ਦੇ ਮੈਂ ਚਾਰ ਸਿੱਖਾਂ ਦਾ ਜ਼ਿਕਰ ਕਰਨਾ ਚਾਹੁੰਦਾ। ਇੱਕ ਪ੍ਰਿਥੀਮਲ ਸਹਿਗਲ ਤੇ ਦੂਜਾ ਰਾਮਾ ਡਿੱਡੀ, ਤੇ ਇਹਨਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਕੀਤਾ। ਜਿਹੜੇ ਭਾਈ ਸਾਹਿਬ ਜੀ ਦੀਆਂ ਵਾਰਾਂ ਪੜ੍ਹਦੇ ਆ ਉਹਨਾਂ ਨੂੰ ਪਤਾ ਹੋਣਾ ਕਿ ਭਾਈ ਗੁਰਦਾਸ ਸਾਹਿਬ ਦੀ ਜਿਹੜੀ 11ਵੀਂ ਵਾਰ ਹੈ, ਉਸ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਜਿਹੜੇ ਅਧਿਆਤਮਕ ਜੀਵਨ ਚ, ਲੀਡਰ ਟਾਈਪ ਨਹੀਂ, ਅਧਿਆਤਮਕ ਜੀਵਨ ਚ ਬਹੁਤ ਪੁੱਜੇ ਹੋਏ ਸਿੱਖ ਸਨ, ਉਹਨਾਂ ਸਿੱਖਾਂ ਦਾ ਭਾਈ ਸਾਹਿਬ ਨੇ ਵੇਰਵਾ ਦਿੱਤਾ ਹੈ। ਜਦੋਂ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦੀ ਗਿਣਤੀ ਸ਼ੁਰੂ ਕੀਤੀ ਨਾ, ਸਭ ਤੋਂ ਪਹਿਲਾਂ ਉਹਨਾਂ ਸਿੱਖ ਲਿਖਿਆ ਭਾਈ ਤਾਰੂ ਨੂੰ, ਭਾਈ ਤਾਰੂ ਸਿੰਘ ਨਹੀਂ। ਆਪ ਨੂੰ ਪਤਾ ਹੋਵੇ ਪਹਿਲਾਂ ਭਾਈ ਸਾਹਿਬ ਕਹਿੰਦੇ ਆ ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ, ਭਾਈ ਤਾਰੂ ਦਾ ਜ਼ਿਕਰ ਕੀਤਾ। ਉਹਦੇ ਵਿੱਚ ਹੀ ਭਾਈ ਸਾਹਿਬ ਨੇ ਜ਼ਿਕਰ ਕੀਤਾ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮੀਰਾਸੀ, ਭਾਈ ਮਰਦਾਨੇ ਦਾ ਜ਼ਿਕਰ ਕੀਤਾ। ਜਿਹੜੇ ਚਾਰ ਸਿੱਖਾਂ ਦਾ ਜ਼ਿਕਰ ਮੈਂ ਕਰਨ ਲੱਗਾ ਉਹ ਇਸ ਸ਼ਬਦ ਨਾਲ ਵਿਆਖਿਆ ਨਾਲ ਸੌਖਾ ਹੋ ਜਾਏਗਾ ਆ ਵਿਆਖਿਆ ਕਰਨੀ। ਉਹਦੇ ਵਿੱਚ ਇੱਕ ਲਿਖ ਦਿਨ ਭਾਈ ਸਾਹਿਬ ਪ੍ਰਿਥੀ ਮਾਲ ਸਹਿਗਲ ਭਰਾ ਰਾਮਾ ਡਿੱਡੀ ਭਗਤ ਵਿਆਸੀ। ਇੱਕ ਦਾ ਨਾਮ ਪ੍ਰਿਥੀਮਲ ਸਹਿਗਲ ਹੈ ਤੇ ਦੂਜੇ ਦਾ ਨਾਮ ਰਾਮਾ ਡਿੱਡੀ ਹੈ, ਪਰ ਉਹਨਾਂ ਲਈ ਜੀਵਨ ਲਈ ਸ਼ਬਦ ਕੀ ਵਰਤਿਆ ਕਿ ਪ੍ਰਿਥੀਮਲ ਸਹਿਗਲ ਭਲਾ ਰਾਮਾ ਡਿੱਡੀ ਭਗਤ ਅਭਿਆਸੀ। ਪ੍ਰਿਥੀਮਲ ਸਹਿਗਲ ਤੇ ਰਾਮਾ ਡਿੱਡੀ ਦੋਨੋਂ ਸਿੱਖ ਜਿਹੜੇ ਨੇ ਗੁਰੂ ਨਾਨਕ ਸਾਹਿਬ ਦੇ, ਇਹ ਦੋਨੋਂ ਇਕਾਂਤ ਵਿੱਚ ਬੈਠ ਕੇ ਸੱਚਮੁੱਚ ਸਤਿਗੁਰੂ ਜੀ ਦੀ ਬਖਸ਼ਿਸ਼ ਨਾਲ ਇਹ ਭਗਤੀ ਦਾ ਅਭਿਆਸ ਕਰਦੇ ਨੇ। ਭਗਤੀ ਦੇ ਅਭਿਆਸੀ ਨੇ, ਉਹਦੇ ਵਿੱਚ ਇੱਕ ਬਚਨ ਖੋਰ ਹੈ, ਦੌਲਤ ਖਾਂ ਲੋਧੀ ਭਲਾ ਖੋਵਾ ਜਿੰਦ ਪੀਰ ਅਬਨਾਸ਼ੀ। ਭਾਈ ਸਾਹਿਬ ਨੇ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਨੂੰ ਜਿੰਦ ਪੀਰਾਂ ਦੀ ਸੂਚੀ ਵੀ ਸ਼ਾਮਲ ਕੀਤਾ, ਅਬਨਾਸ਼ੀ ਰੱਬ ਵਿੱਚ ਉਹਦੀ ਅਭੇਦਤਾ ਦਾ ਜ਼ਿਕਰ ਕੀਤਾ। ਫਿਰ ਬੇਨਤੀ, ਪ੍ਰਿਥੀ ਮਲ ਸਹਿਗਲ ਭਲਾ ਰਾਮਾ ਡਿੱਡੀ ਭਗਤ ਅਭਿਆਸੀ, ਦੌਲਤ ਖਾਂ ਲੋਧੀ ਭਲਾ ਖੋਵਾ ਜਿੰਦ ਪੀਰ ਅਬਨਾਸ਼ੀ, ਅਗਲੇ ਮਾਲੋ ਮਾਂਗਾ ਸਿੱਖ ਦੋਏ। ਬਹੁਤ ਘੱਟ ਨਾ ਸੁਣਿਆ ਭਾਈ ਮਾਲੋ ਭਾਈ ਮਾਂਗਾ, ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰੱਖ ਰਸ ਰਸਕ ਬਿਲਾਸੀ। ਮੈਂ ਸਿਰਫ ਦੋ ਬੇਨਤੀਆਂ ਕਰਨੀਆਂ ਨੇ, ਇੱਕ ਪ੍ਰਿਥੀ ਮਲ ਸਹਿਗਲ ਤੇ ਰਾਮਾ ਡਿੱਡੀ ਕੌਣ ਨੇ, ਤੇ ਦੂਸਰਾ ਮਾਲੋ ਮਾਂਗਾ ਸਿੱਖ ਦੋਏ ਗੁਰਬਾਣੀ ਰੱਖ ਰਸ ਰਸਕ ਬਿਲਾਸੀ। ਰਾਮਾ ਡਿੱਡੀ ਤੇ ਪ੍ਰਿਥੀ ਮਲ ਸਹਿਗਲ ਦੋਨੋਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆਉਂਦੇ ਆ, ਤੇ ਉੱਥੇ ਮਹਾਰਾਜ ਜੀ ਨੂੰ ਇੱਕ ਬਚਨ ਕਰਦੇ ਆ, ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਅਸੀਂ ਬਿਸ਼ਨ ਰੂਪ ਕੈਸੇ ਹੋਈਏ। ਸੁਣਿਓ ਪਿਆਰਿਓ ਥੋੜਾ ਜਿਹਾ ਇਸ ਗੱਲ ਨੂੰ, ਕਿਉਂਕਿ ਇਹ ਦੋ ਸਾਖੀਆਂ ਨਾਲ ਬੜਾ ਸੌਖਾ ਹੋ ਜਾਣਾ ਸਾਰੀ ਅਸ਼ਟਪਦੀ ਦੇ ਅਰਥ ਕਰਦੇ ਆ। ਮਹਾਰਾਜ ਅਸੀਂ ਬਿਸ਼ਨ ਰੂਪ ਕਿਵੇਂ ਹੋਈਏ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆ ਭਾਈ ਸਿੱਖੋ ਕਿ ਬਾਕੀ ਤਾਂ ਬੜੇ ਕਠਨ ਨੇ, ਜਲ ਤਾਰੇ ਕਰਨੇ ਧੂਣੀਆਂ ਰਮਾਣੀਆਂ, ਇੱਕ ਕੰਮ ਕਰੋ ਤੁਸੀਂ ਗੁਰਬਾਣੀ ਦਾ ਕੀਰਤਨ ਕਰਿਆ ਕਰੋ, ਗੁਰਬਾਣੀ ਦਾ ਪਾਠ ਕਰੋ, ਭਗਤੀ ਕਰੋ। ਅੱਗੋਂ ਉੱਤਰ ਦਿੰਦੇ ਆ ਸਿੱਖ ਮਹਾਰਾਜ, ਭਗਤੀ ਕਰਨੇ ਆ ਪਰ ਅਮੋੜ ਮਨ ਜਿਹੜਾ ਕਾਬੂ ਨਹੀਂ ਆਉਂਦਾ ਪਿਆ, ਜਿਵੇਂ ਸਾਡੇ ਸਵਾਲ ਹੁੰਦੇ ਨੇ ਕਿ ਕਰਨੇ ਆ ਪਰ ਕਾਬੂ ਨਹੀਂ ਆਉਂਦਾ, ਤੇ ਮਹਾਰਾਜ ਹੱਸ ਕੇ ਪੁੱਛਦੇ ਆ ਫਿਰ ਕੀ ਕਰਦੇ ਹੋ, ਕਹਿੰਦੇ ਜਦੋਂ ਕਾਬੂ ਨਹੀਂ ਆਉਂਦਾ ਫਿਰ ਕਈ ਦਿਨ ਛੱਡ ਵੀ ਦੇਈਦਾ। ਇਹਦਾ ਮਤਲਬ ਉਦੋਂ ਵੀ ਸਵਾਲ ਸਨ, ਛੱਡ ਦੀਦਾ। ਪਰ ਮਹਾਰਾਜ ਅੱਗੋਂ ਉੱਤਰ ਕੀ ਕਹਿੰਦੇ ਆ ਕਿ ਭਾਈ ਪ੍ਰਿਥੀਮਲ, ਭਾਈ ਰਾਮਾ ਡਿੱਡੀ ਜੀ, ਜਦੋਂ ਘੋੜਾ ਬਿਮਾਰ ਹੋਵੇ ਉਹਨੂੰ ਮਸਾਲਾ ਦੇਈਏ, ਘੋੜਾ ਖੁਸ਼ੀ ਨਾਲ ਮਸਾਲਾ ਨਹੀਂ ਲੈਂਦਾ, ਮਸਾਲਾ ਉਹਨੂੰ ਪਾ ਕੇ ਕਾਜ਼ਾ ਕਰਨਾ ਪੈਂਦਾ, ਉਹਦਾ ਮੂੰਹ ਉੱਤੇ ਚੁੱਕਣਾ ਪੈਂਦਾ। ਘੋੜੇ ਨੂੰ ਥਕਾਓ ਆਪ ਨਾ ਥੱਕੋ, ਜੇ ਘੋੜੇ ਨੂੰ ਕਾਜ਼ਾ ਕਰ ਦਿਓ ਮੂੰਹ ਉੱਤੇ ਬੰਨ ਕੇ ਚੁੱਕ ਦਿਓ, ਮਸਾਲਾ ਆਪਣੇ ਆਪ ਖਾ ਲੈਂਦਾ। ਜੇ ਮਨ ਨਾ ਵੀ ਲੱਗੇ ਤੇ ਮਸਾਲਾ ਕਦੀ ਨਹੀਂ ਛੱਡਣਾ ਚਾਹੀਦਾ, ਮਨ ਥੱਕ ਕੇ ਆਪਣੇ ਆਪ ਬਾਣੀ ਪੜਨ ਲੱਗ ਪੈਂਦਾ, ਜਿਵੇਂ ਘੋੜੇ ਨੂੰ ਮਸਾਲਾ ਦੇਈਦਾ ਕਿੰਨਾ। ਦੂਸਰੀ ਗੱਲ, ਹੁਣ ਮਾਲੋ ਤੇ ਮਾਂਗਾ ਜਿਹੜੇ ਸਿੱਖ ਨੇ, ਇੱਕ ਸਵਾਲ ਕਰਦੇ ਨੇ ਮਹਾਰਾਜ, ਇਹ ਤੀਰਥ ਰਟਨ, ਇਹ ਧੂਣੀਆਂ, ਇਹ ਕਠਨ ਜਿਹੜੇ ਕੰਮ ਨੇ। ਕਈ ਲੋਕ ਕਹਿੰਦੇ ਨੇ ਜੀ ਜਿੰਨਾ ਕੰਮ ਔਖਾ ਕਰੋ ਓਨਾ ਜ਼ਿਆਦਾ ਫਲ ਮਿਲੇਗਾ। ਮੰਨ ਲਓ ਇੱਕ ਬੰਦਾ ਨੰਗੇ ਪੈਰ ਤੁਰਿਆ ਫਿਰਦਾ, ਤੀਰਥਾਂ ਦਾ ਰਟਨ ਕਰਦਾ, ਜਿੰਨੀ ਜ਼ਿਆਦਾ ਮਜ਼ਦੂਰੀ ਕਰੋ ਓਨਾ ਫਲ ਜ਼ਿਆਦਾ ਮਿਲਦਾ। ਤੇ ਕਰਮਕਾਂਡੀ ਲੋਕ ਕਹਿੰਦੇ ਨੇ ਜਿੰਨੇ ਤਪ ਤੁਸੀਂ ਸਰੀਰ ਨੂੰ ਕਸ਼ਟ ਦਿਓ ਓਨਾ ਫਲ ਜ਼ਿਆਦਾ ਮਿਲਦਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ ਭਾਈ ਮਾਲੋ ਭਾਈ ਮਾਂਗਾ, ਇਸ ਤਰ੍ਹਾਂ ਨਹੀਂ। ਇਸ ਦੁਨੀਆਂ ਵਿੱਚ ਬੜੇ ਐਸੇ ਨੇ ਜਿਹੜੇ ਮਜ਼ਦੂਰੀ ਕਰਦੇ ਨੇ, ਮਿਹਨਤ ਜ਼ਿਆਦਾ ਨਹੀਂ ਕਰਦੇ ਪਰ ਫਲ ਜ਼ਿਆਦਾ ਮਿਲ ਜਾਂਦਾ। ਕਈ ਐਸੇ ਨੇ ਮਜ਼ਦੂਰੀ ਮਿਹਨਤ ਬੜੀ ਕਰਦੇ ਆ ਪਰ ਫਲ ਨਹੀਂ। ਮਹਾਰਾਜ ਨੇ ਤਿੰਨ ਚਾਰ ਬਚਨ ਕਿਹਾ, ਲੱਕੜਾਂ ਵੱਢਣ ਵਾਲਾ ਕਿੰਨੀ ਮਜ਼ਦੂਰੀ ਕਰਦਾ ਪਰ ਜਿੰਨੇ ਵੇਟ ਵਿੱਚ ਲੱਕੜਾਂ ਲਿਆਉਂਦਾ ਇੰਨੇ ਪੈਸੇ ਥੋੜਾ ਵਿਚਾਰੇ ਨੂੰ ਮਿਲਦੇ, ਉਹਦੀ ਮਜ਼ਦੂਰੀ ਜ਼ਿਆਦਾ ਪਰ ਫਲ ਘੱਟ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਲੂਣ ਤੇਲ ਵੇਚਣ ਵਾਲਾ, ਕੱਪੜਾ ਵੇਚਣ ਵਾਲਾ, ਉਹਦੀ ਮਜ਼ਬੂਤ ਮਿਹਨਤ ਜਿਹੜੀ ਹੈ ਲੱਕੜਾਂ ਵੱਢਣ ਨਾਲੋਂ ਘੱਟ ਹੈ ਪਰ ਨਫ਼ਾ ਉਹ ਲੱਕੜਾਂ ਵੱਢਣ ਵਾਲੇ ਨੂੰ ਜ਼ਿਆਦਾ ਲੈ ਜਾਂਦਾ। ਮਹਾਰਾਜ ਕਹਿੰਦੇ ਅੱਗੋਂ ਸੋਨੇ ਦਾ ਕੰਮ ਕਰਨ ਵਾਲੇ ਨੇ, ਉਹ ਕੱਪੜਿਆਂ ਵਾਲੇ ਨਾਲ ਵੀ ਚੰਗੇ ਰਹਿ ਜਾਂਦੇ ਆ। ਅਖੀਰ ਤੇ ਮਹਾਰਾਜ ਕਹਿੰਦੇ ਆ ਭਾਈ ਮਾਲੋ ਭਾਈ ਮਾਂਗਾ, ਇੱਕ ਐਸਾ ਵਪਾਰੀ ਹੈ ਜਿਹਦੇ ਕੱਪੜੇ ਵੀ ਨਹੀਂ ਲਿਬੜਦੇ, ਉਹ ਹੈ ਖੀਰਿਆਂ ਦਾ ਵਪਾਰੀ, ਉਹਦੀ ਮਿਹਨਤ ਕਿੰਨੀ ਕੁ ਹੈ ਕਿ ਉਹ ਕੁਹਾੜਾ ਚਲਾਉਂਦਾ। ਹੀਰੇ ਦਾ ਵਪਾਰੀ ਇੱਕ ਹੀਰਾ ਵਿਕ ਜਾਏ ਤੇ ਕਈ ਪੁਸ਼ਤਾਂ ਵਾਸਤੇ ਰੋਟੀ ਬਣ ਜਾਂਦੀ ਏ। ਭਾਈ ਸਿੱਖੋ, ਇਹ ਜਿਹੜਾ ਸ਼ਬਦ ਗੁਰਬਾਣੀ ਹੈ ਇਹ ਕੀਮਤੀ ਹੀਰਾ ਹੈ, ਜੇ ਤੁਹਾਡੇ ਅੰਦਰ ਸ਼ਬਦ ਚਲਾ ਗਿਆ ਇਹਦਾ ਫਲ ਇੰਨਾ ਮਿਕੇ ਮਿਲੇਗਾ ਜਿਵੇਂ ਹੀਰਾ ਵੇਚਣ ਤੋਂ ਬਾਅਦ ਘਰ ਭਰਿਆ ਜਾਂਦਾ ਹੈ। ਇਹ ਮੇਰੀ ਬੇਨਤੀ ਤੁਸੀਂ ਸਮਝ ਗਏ ਹੋਵੋਗੇ ਕਿ ਬਾਕੀ ਜਿਹੜੇ ਕਰਮ ਕਾਂਡ ਨੇ ਉਹ ਲੱਕੜਾਂ ਵੱਢਣੀਆਂ, ਦੂਜਾ ਤੀਜਾ ਮਿਹਨਤ ਜ਼ਿਆਦਾ। ਭਾਈ ਸੱਜਣੋ, ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਗੁਰੂ ਦੇ ਦਿੱਤੇ ਸ਼ਬਦ ਨੂੰ ਜਪੋ। ਅਗਲੀ ਗੱਲ ਕਹੀ, ਦੋਵੇਂ ਕੰਮ ਕਰਿਆ ਕਰੋ, ਮਨ ਨਾ ਟਿਕੇ, ਇੱਕ ਗੁਰਬਾਣੀ ਦੀ ਪੋਥੀ ਲੈ ਕੇ ਕਥਾ ਕਰਿਆ ਕਰੋ, ਦੂਜਾ ਸੁਰਤ ਸੰਕੋਚ ਕੇ ਕਥਾ ਸੁਣਿਆ ਕਰੇ। ਜਦੋਂ ਦੋਨਾਂ ਦਾ ਮਨ ਟਿਕ ਜਾਏ ਦੋਨੋਂ ਰਲ ਕੇ ਕੀਰਤਨ ਕਰਿਆ ਕਰੋ। ਉਹਨਾਂ ਦੋਨਾਂ ਇਹੀ ਕੀਤਾ, ਇੱਕ ਪੋਥੀ ਪੜ੍ਹੇ ਦੂਜਾ ਸੁਣੇ ਨੇਤਰ ਬੰਦ ਕਰਕੇ। ਮੇਰੇ ਕਹਿਣ ਤੋਂ ਮੁਰਾਦ ਵੀ ਗੁਰੂ ਘਰ ਵਿੱਚ
ਅਸਲ ਵਿੱਚ ਸਿਮਰਨ ਭਜਨ ਬੰਦਗੀ ਸੇਵਾ ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਹੁਣ ਗੁਰੂ ਜੀ ਇਸ ਤੋਂ ਅੱਗੇ ਦੱਸਦੇ ਪਏ ਵੀ ਕਿਹੜੇ ਕਿਹੜੇ ਕਰਮ ਕੀਤੇ ਗਏ, ਫਲ ਕੀ ਮਿਲਿਆ। ਅਗਲੇ ਬਚਨ ਸਰਵਨ ਕਰੋ ਜੀ।
ਰਹਾਉ ਮੋਨ ਭਇਓ ਕਰਪਾਤੀ ਰਹਿਓ।
ਮਹਾਰਾਜ ਕਹਿੰਦੇ ਨੇ ਮੋਨ ਭਇਓ, ਮੋਨੀ ਵੀ ਬਣ ਗਏ, ਜ਼ਬਾਨ ਤੋਂ ਬੋਲੇ ਨਹੀਂ। ਕਈ ਸੱਜਣ ਕਹਿੰਦੇ ਸੀ ਨਹੀਂ ਬੋਲਦੇ ਮੋਨੀ ਖਾਂ, ਪਰ ਯਾਦ ਰੱਖੋ ਜ਼ਬਾਨ ਦੀ ਚੁੱਪ ਚੁੱਪ ਨਹੀਂ ਹੁੰਦੀ, ਜ਼ਬਾਨ ਚੁੱਪ ਵੀ ਹੋਵੇ ਮਨਵਾ ਉਹਦੇ ਵਿੱਚ ਵੀ ਫੁਰਨੇ ਉਡਾਈ ਜਾਂਦਾ। ਜਿਹੜੇ ਗੁੰਗਿਆਂ ਨੂੰ ਸਾਰੀ ਜ਼ਿੰਦਗੀ ਨਹੀਂ ਬੋਲਦੇ ਉਹਨਾਂ ਦਾ ਮਨ ਕਿਤੇ ਟਿਕ ਜਾਂਦਾ ਜੀ? ਨਹੀਂ, ਮੋਨ ਭਇਓ। ਕਈ ਵਾਰੀ ਕਈ ਲੋਕ ਮੋਨ ਸਾਧਨਾ ਸਾਧਦੇ ਆ, ਕਰ ਪਾਤੀ ਰਹੋ, ਕਰ ਦਰ ਤੇ ਹੱਥ, ਪਾਤੀ ਦਾ ਅਰਥ ਪਾਤਰ ਭਾਂਡਾ, ਅੰਨੇ ਸੀ ਭਾਂਡਾ ਨਹੀਂ ਵਰਦਾ, ਹੱਥ ਦੇ ਉੱਤੇ ਰੋਟੀ ਦੇ ਦਿਓ। ਮਹਾਰਾਜ ਕਹਿੰਦੇ ਨੇ ਮੋਨੀ ਵੀ ਰਹਿ ਕੇ ਦੇਖਿਆ, ਉਹ ਵੀ ਤੱਕਿਆ ਜਿਹੜੇ ਆਪਣੇ ਹੱਥ ਨੂੰ ਭਾਂਡਾ ਬਣਾਉਂਦੇ ਹਨ।
ਨਗਨ ਫਿਰਿਓ ਬਨ ਮਾਹੀ,
ਤਨ ਦੇ ਕੱਪੜੇ ਉਤਾਰ ਕੇ ਨਗਨਤਾ ਚ ਰਹਿ ਕੇ ਜੰਗਲਾਂ ਦੇ ਵਿੱਚ ਭਰਮਣ ਕੀਤਾ।
ਤਟ ਤੀਰਥ ਸਭ ਧਰਤੀ ਭਰਮਿਓ,
ਜਿੰਨੇ ਤੀਰਥ ਨੇ ਇਹਨਾਂ ਦੇ ਕਿਨਾਰੇ ਤੇ ਰਹਿ ਕੇ ਦੇਖਿਆ, ਸਾਰੀ ਧਰਤੀ ਦਾ ਨੰਗੇ ਪੈਰ ਭਰਮਣ ਕੀਤਾ ਹੈ।
ਦੁਬਦਾ ਛੁਟਕਾ ਨਾਹੀ,
ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੰਦਰੋਂ ਦੁਬਦਾ ਨਹੀਂ ਜਾਂਦੀ ਪਈ, ਉਹ ਦੁਚਿੱਤਾਪਣ ਵਿੱਚ ਹੀ ਦੁਬਦਾ ਹੀ ਤੇ ਅੰਦਰ ਨੂੰ ਖੁਆਰ ਕਰਦੀ, ਉਹਦੇ ਵਿੱਚ ਵੀ ਸਾਡੀ ਦੁਬਦਾ ਨਹੀਂ ਛੁੱਟੀ।
ਮਨ ਕਾਮਨਾ ਤੀਰਥ ਜਾਏ ਬਸਿਓ,
ਮਨ ਕਾਮਨਾ ਦਰ ਤੇ ਮਨ ਦੀਆਂ ਇੱਛਾਵਾਂ ਲਈ, ਸਕਾਮੀ ਕਰਮ ਕਹਿ ਲੋ, ਮਨ ਦੀਆਂ ਕਾਮਨਾ ਲਈ ਤੀਰਥਾਂ ਤੇ ਜਾ ਕੇ ਨਿਵਾਸ ਕੀਤਾ।
ਸਿਰ ਕਰਵਤ ਤਰਾਏ,
ਸਿਰ ਕਰਵਤ ਤਰਾਏ, ਕਰਵਤ ਦਾ ਅਰਥ ਹੁੰਦਾ ਜੀ ਆਰਾ। ਆਪ ਜੀ ਨੂੰ ਇਹ ਕਈ ਵਾਰੀ ਬਚਨ ਆਇਆ, ਗੁਰਮੁਖ ਵਿਦਵਾਨ ਸੁਣਾ ਗਏ ਹੋਣਗੇ, ਇੱਕ ਆਰਾ ਸੀ ਜੀ ਬਨਾਰਸ ਵਿੱਚ, ਕਿਹਾ ਜਾਂਦਾ ਸੀ ਆਪਣਾ ਸਭ ਕੁਝ ਦਾਨ ਕਰਕੇ ਨਾ ਆਰੇ ਨਾਲ ਚਰਵਾ ਲਓ ਤੇ ਤੁਸੀਂ ਸਵਰਗ ਨੂੰ ਜਾਓਗੇ, ਮੁਕਤ ਹੋ ਜਾਓਗੇ। ਮਹਾਰਾਜ ਕਹਿੰਦੇ ਜੇ ਮਨ ਕਾਮਨਾ ਅਧੀਨ, ਵਾਸ਼ਨਾ ਅਧੀਨ ਤੀਰਥਾਂ ਤੇ ਬੰਦਾ ਇਸ਼ਨਾਨ ਕਰੇ ਤੇ ਸਿਰ ਦੇ ਉੱਤੇ ਆਰਾ ਵੀ ਰੱਖ ਕੇ ਆਪਣੇ ਪਿੰਡੇ ਨੂੰ ਚਰਵਾ ਲਵੇ,
ਮਨ ਕੀ ਮੈਲ ਨਾ ਉਤਰੈ ਇਹ ਬਿਦ,
ਕੀ ਇਸ ਤਰੀਕੇ ਨਾਲ ਮਨ ਦੇ ਫੁਰਨੇ ਸ਼ੁੱਧ ਹੋ ਜਾਣਗੇ? ਗੁਰੂ ਸਾਹਿਬ ਕਹਿੰਦੇ ਨਹੀਂ, ਹਟ ਗਏ, ਇਸ ਤਰੀਕੇ ਨਾਲ ਮਨ ਦੀ ਮੈਲ ਨਹੀਂ ਉਤਰਦੀ।
ਜੇ ਲੱਖ ਯਤਨ ਕਰਾਏ,
ਇੱਕ ਵਾਰੀ ਨੀ, ਜੇ ਇਹੋ ਜਿਹਾ ਲੱਖਾਂ ਤਰੀਕੇ ਲੱਖਾਂ ਯਤਨ ਕਰੇ ਤਾਂ ਵੀ ਮਨ ਦੀ ਮੈਲ ਨਹੀਂ ਉਤਰਦੀ।
ਕਨਕ ਕਾਮਨੀ ਹੈਵਰ ਗੈਵਰ,
ਇੱਥੇ ਬਚਨ ਕਨਿਕ ਕਾਮਨੀ ਹੈਵਰ ਗੈਵਰ, ਅਖਰੀ ਅਰਥ ਸਿਰਫ ਕਨਕ ਦਾ ਅਰਥ ਹੈ ਸੋਨਾ, ਕਾਮਨੀ ਦਾ ਅਰਥ ਹੈ ਇਸਤਰੀ, ਅੱਗੇ ਸ਼ਬਦ ਹੈ ਖੈ ਵਰ ਗੈਵਰ, ਇਹ ਦੋ ਸ਼ਬਦ ਨੇ, ਖੈ ਦਾ ਅਰਥ ਹੁੰਦਾ ਘੋੜਾ, ਅੱਗੇ ਸ਼ਬਦ ਵਰ, ਵਰ ਦਾ ਅਰਥ ਕਰਾਂਗੇ ਸ੍ਰੇਸ਼ਟ, ਗੈ ਦਾ ਅਰਥ ਹਾਥੀ, ਅੱਗੇ ਵਰ ਦਾ ਅਰਥ ਸ੍ਰੇਸ਼ਟ, ਖੈਵਰ ਗੈਵਰ ਦਾ ਅਰਥ ਹੈ ਘੋੜਿਆਂ ਵਿੱਚੋਂ ਸ੍ਰੇਸ਼ਟ ਘੋੜੇ ਤੇ ਹਾਥੀਆਂ ਵਿੱਚੋਂ ਸਭ ਤੋਂ ਉੱਤਮ ਹਾਥੀ, ਕੀਮਤੀ ਹਾਥੀ। ਕਨਕ ਕਾਮਨੀ ਖੈਵਰ ਗੈਵਰ, ਅੱਗੇ ਸਤਿਗੁਰੂ ਕਹਿੰਦੇ ਨੇ ਇਹਨਾਂ ਦਾ ਦਾਨ ਵੀ ਕੀਤਾ।
ਬਹੁਬਿਧ ਦਾਨ ਦਾ ਤਾਰਾ,
ਕਈ ਤਰੀਕਿਆਂ ਨਾਲ, ਬਹੁਬਿਧ ਬਹੁਤ ਤਰੀਕਿਆਂ ਨਾਲ ਇਹਨਾਂ ਦਾ ਦਾਨ ਕਰਕੇ ਦਾਨੀ ਵੀ ਬਣਿਆ।
ਅੰਨ ਵਸਤਰ ਭੂਮ ਬਹੁ ਅਰਪੇ,
ਲੋਕਾਂ ਨੂੰ ਅਨਾਜ ਵੀ ਦਾਨ ਕੀਤਾ, ਕੱਪੜੇ ਵੀ ਦਾਨ ਕੀਤੇ, ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੀ ਜ਼ਮੀਨ ਵੀ ਦਾਨ ਕਰ ਦਿੱਤੀ।
ਨਹਿ ਮਿਲਿਆ ਹਰ ਦੁਆਰਾ,
ਪਰ ਇਸ ਤਰੀਕੇ ਨਾਲ ਇਹੋ ਜਿਹਾ ਦਾਨ ਪੁੰਨ ਨਾਲ ਵੀ ਖਰੀ ਦਾ ਦਰਵਾਜ਼ਾ ਨਹੀਂ ਲੱਭਿਆ, ਪਰਮਾਤਮਾ ਦੇ ਘਰ ਦੇ ਬੂਹੇ ਦੀ ਸਮਝ ਨਹੀਂ ਪਈ।
ਪੂਜਾ ਅਰਚਾ ਬੰਧਨ ਡੰਡੌਤ,
ਦੇਵ ਪੂਜਾ ਕਰਨੀ, ਪੂਜਾ ਪੱਥਰ ਪੂਜਾ ਕਰ ਰਿਹਾ, ਅਰਚਾ ਦਾ ਅਰਥ ਸੁਗੰਧੀ ਦਾ ਛਿਟਕਾ ਕਰ ਰਿਹਾ, ਪੂਜਾ ਅਰਚਾ ਬੰਧਨ ਡੰਡੌਤ, ਹੱਥ ਜੋੜਦਾ ਹੈ, ਡੰਡੌਤ ਦਾ ਅਰਥ ਡੰਡੇ ਵੱਤ ਲੇਟ ਕੇ ਵੀ ਮੱਥੇ ਟੇਕਦਾ ਹੈ।
ਖੱਟ ਕਰਮਾ ਰਤ ਰਹਿਤਾ,
ਖੱਟ ਦਾ ਅਰਥ ਛੇ, ਛੇ ਤਰ੍ਹਾਂ ਦੇ ਸ਼ਾਸਤਰਾਂ ਦੇ ਦੱਸੇ ਹੋਏ ਕਰਮਾਂ ਵਿੱਚ ਮਗਨ ਰਹਿੰਦਾ, ਉਹ ਛੇ ਕਰਮ ਨੇ ਦਾਨ ਲੈਣਾ, ਦਾਨ ਦੇਣਾ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਯੱਗ ਕਰਨਾ ਤੇ ਜੱਗ ਕਰਾਉਣਾ, ਖੱਟ ਕਰਮਾ ਰਤ ਰਹਿਤਾ, ਇਹ ਛੇ ਤਰ੍ਹਾਂ ਦੇ ਕਰਮ ਵੀ ਕਰਦਾ ਹੈ।
ਹਾਂ ਹਾਂ ਕਰਤ ਬੰਧਨ ਮਹਿ ਪਰਿਆ,
ਮਹਾਰਾਜ ਕਹਿੰਦੇ ਨੇ ਜਿੰਨੇ ਦਾਨ ਪੁੰਨ ਕਰਦਾ ਓਨੀ ਹਾਂ ਮੈਂ ਕੀਤਾ, ਇਹਨੂੰ ਉਹ ਦਾਨ ਵੀ ਇਹਦੇ ਲਈ ਸੰਗਲ ਬਣ ਕੇ ਇਹਨੂੰ ਜੂੜ ਬੈਠਾ ਹੈ। ਹਾਂ ਕਰਤ ਬੰਧਨ ਮੈਂ ਭਰਿਆ, ਤੇਰਾ ਛੱਡਿਆ ਥੋੜਾ ਜੀ। ਜੇ ਕੋਈ ਬੰਦਾ ਕਹਿੰਦਾ ਜੀ ਅਸੀਂ ਇੰਨਾ ਦਾਨ ਕੀਤਾ, ਚੇਤੇ ਰੱਖਿਓ ਹੱਥੋਂ ਛੱਡ ਦਿੱਤਾ, ਸੁਰਤ ਵਿੱਚੋਂ ਨਹੀਂ ਛੱਡਿਆ, ਸੁਰਤ ਵਿੱਚੋਂ ਜਾ ਕੇ ਹਰਿਮੰਦਰ ਸਾਹਿਬ ਵਿੱਚ ਵੀ ਲੱਭਦਾ ਫਿਰਦਾ ਮੇਰੇ ਨਾਂ ਦੀ ਸਿੱਲ ਕਿੱਥੇ ਲੱਗੀ ਹੋਵੇਗੀ, ਕਿਉਂਕਿ ਸੁਰਤ ਸੰਗਲ ਪੈ ਗਿਆ ਨਾ। ਹਾਂ ਕਰਤ ਬੰਧਨ ਮੈਂ ਭਰਿਆ, ਮਹਾਰਾਜ ਕਹਿੰਦੇ ਨੇ ਉਹ ਬਾਹਰੋਂ ਛੱਡਿਆ ਅੰਦਰੋਂ ਪਕੜ ਲਿਆ, ਸੁਰਤ ਨੇ ਤੇ ਪਕੜਿਆ ਨਾ ਮੇਰੇ ਨਾਲ ਕੋਈ ਦਾਨ ਕੀਤਾ ਹੈ, ਸਤਿਗੁਰੂ ਵਚਨ ਕਰ ਰਿਹਾ ਇਹ ਵੀ ਬੰਧਨ ਹੈ।
ਨਾ ਮਿਲਿਆ ਇਹ ਜੁਗਤਾ,
ਇਸ ਜੁਗਤ ਨਾਲ ਇਸ ਤਰੀਕੇ ਨਾਲ ਪਰਮਾਤਮ ਦੇਵ ਨਹੀਂ ਮਿਲ ਸਕਦੇ।
ਯੋਗ ਸਿੱਧ ਆਸਣ ਚਾਹ ਰਾਸੀ ਹੋ,
ਯੋਗੀ ਔਰ ਸਿੱਧ ਇਹਨਾਂ ਦੇ, ਵੈਸੇ ਤਾਂ ਯੋਗ ਦੇ ਅੱਜ ਕੱਲ ਕਈ ਆਸਣ ਨੇ ਪਰ 84 ਆਸਣ ਬੜੇ ਮਸ਼ਹੂਰ ਨੇ। ਮਹਾਰਾਜ ਕਹਿੰਦੇ ਯੋਗੀਆਂ ਵਾਲੇ ਜਿਹੜੇ 84 ਆਸਣ ਹਨ
ਇਹ ਵੀ ਕਰ ਕਰ ਰਹੇ ਆ,
ਇਹ ਆਸਣ ਵੀ ਕੀਤੇ ਜੀ ਸਾਰੇ 84 ਦੇ 84 ਯੋਗ ਮਤ ਵਾਲੇ ਆਸਣ ਕੀਤੇ ਹਨ।
ਵੱਡੀ ਆਰਜਾ ਫਿਰ ਫਿਰ ਜਨਮ,
ਇਹ ਠੀਕ ਹੈ ਪ੍ਰਾਣਾਯਾਮ ਕਰਕੇ ਤੂੰ ਸਰੀਰ ਅਰੋਗ ਰੱਖ ਕੇ ਆਪਣੀ ਉਮਰ ਲੰਮੀ ਕਰ ਸਕਣਾ, ਵੱਡੀ ਆਰਜਾ ਉਮਰ ਲੰਮੀ ਹੋ ਗਈ ਪਰ ਇਸ ਨਾਲ ਵੀ ਮੰਜ਼ਿਲ ਨਹੀਂ ਮਿਲੀ।
ਹਰ ਸਿਉ ਸੰਗ ਨਾ ਗਹਿਆ,
ਹਰ ਸਿਉ ਸੰਗ ਨਾ ਗਹਿਆ, ਉਮਰ ਲੰਮੀ ਹੋ ਗਈ ਪਰ ਗੁਰਮੁਖੋ ਉਮਰ ਨੂੰ ਕੀ ਕਰਾਂਗੇ ਜੇ ਪਰਮਾਤਮਾ ਦਾ ਸਾਥ ਹੀ ਨਹੀਂ ਮਿਲਿਆ, ਹਰ ਸਿਉ ਸੰਗ ਨਾ ਗਹਿਆ। ਮਹਾਰਾਜ ਕਹਿੰਦੇ ਨੇ ਇਸ ਤਰੀਕੇ ਨਾਲ ਉਮਰਾਂ ਲੰਮੀਆਂ ਕਰ ਰਹੀਆਂ, ਪ੍ਰਭੂ ਦਾ ਮਿਲਾਪ ਨਹੀਂ ਹੋਇਆ।
ਰਾਜ ਲੀਲਾ ਰਾਜਨ ਕੀ ਰਚਨਾ,
ਰਾਜ ਲੀਲਾ, ਲੀਲਾ ਦਰ ਤੇ ਤਮਾਸ਼ਾ ਜੀ, ਰਾਜਿਆਂ ਵਾਲੇ ਅਡੰਬਰ ਕਰਨੇ, ਚੋਇ ਤਮਾਸ਼ੇ, ਇਉਂ ਕਹਿ ਲੋ ਕਿ ਵਾਸ਼ਨਾ ਦੀ ਅੱਗ ਨੂੰ ਭਾਂਬੜ ਬਾਲਣ ਵਾਸਤੇ ਰਾਜਿਆਂ ਵਾਲੇ ਚੋਜ ਲੀਲੇ ਲੀਲਾ ਕਰਦੇ ਰਹਿਣਾ। ਰਾਜ ਲੀਲਾ ਰਾਜਨ ਕੀ ਰਚਨਾ, ਰਾਜਿਆਂ ਵਾਲਾ ਅਡੰਬਰ ਔਰ ਉਹਨਾਂ ਵਾਲੇ ਤਮਾਸ਼ੇ ਕਰਨੇ।
ਕਰਿਆ ਹੁਕਮ ਅਫਾਰਾ,
ਕਰਿਆ ਹੁਕਮ ਅਫਾਰਾ, ਅਫਾਰਾ ਦਾ ਲਫ਼ਜ਼ੀ ਅਰਥ ਹੁੰਦਾ ਜੀ ਅਮੋੜ, ਉਂਝ ਵੈਸੇ ਸਾਡੇ ਪੰਜਾਬੀ ਅਸੀਂ ਵਰਤਨੇ ਆ, ਅਫਾਰਾ ਦਾ ਅਰਥ ਹੁੰਦਾ ਢਿੱਡ ਆਫਰ ਗਿਆ, ਕਹਿੰਦੇ ਨੇ ਸੁਣਿਆ ਹੋਣਾ ਮੱਝ ਆਫਰ ਗਈ, ਕੁਝ ਇਲਾਕਿਆਂ ਚ ਬੋਲਦੇ ਹੋਣਗੇ ਸ਼ਾਇਦ ਸ਼ਬਦ। ਇੱਥੇ ਅਫਾਰਾ ਦਰ ਤੇ ਜਿਹਦੇ ਹੁਕਮ ਨੂੰ ਕੋਈ ਮੋੜ ਹੀ ਨਾ ਸਕੇ, ਰਾਜਿਆਂ ਵਾਲੇ ਤਮਾਸ਼ੇ ਵੀ ਕੀਤੇ, ਰਚਨਾ ਵੀ ਬਣਾਈ, ਕਰਿਆ ਹੁਕਮ ਅਫਾਰਾ, ਹੁਕਮ ਕਰ ਦਿੱਤਾ ਵੀ ਮੇਰੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ।
ਸੇਜ ਸੋਹਣੀ ਚੰਦਨ ਚੋਆ,
ਰੋਜ਼ ਸੇਜਾਂ ਬਦਲਦਾ ਹੈ, ਸੇਜ ਸੋਹਣੀ, ਆਪ ਅਰਥ ਸਮਝ ਜਾਓਗੇ ਕਿ ਆਪਣੀ ਸੇਜ ਦੇ ਸੁਹੱਪਣ ਨੂੰ ਰੋਜ਼ ਮਾਣਦਾ ਹੈ। ਸੇਜ ਸੋਹਣੀ ਚੰਦਨ ਚੋਵਾ, ਆਪਣੀ ਬਾਡੀ ਉੱਤੇ ਜੀ, ਇਹ ਚੰਦਨ ਤੇ ਚੋਵਾ ਵੱਖਰੇ ਦੋ ਚੀਜ਼ਾਂ ਨੇ ਜੀ, ਚੰਦਨ ਦਾ ਲੇਪਣ ਹੁੰਦਾ ਤੇ ਚੋਵਾ ਕਹਿੰਦੇ ਆ ਊਦ ਨੂੰ। ਇਹ ਬਾਬਾ ਜੀ ਨੇ ਇਹ ਵਾਹਿਗੁਰੂ ਅਗਰ ਸ਼ਬਦ ਵੀ ਵਰਤਿਆ, ਅਗਰ ਅਗਰ ਹੋ ਰਹੇ ਚੰਦਨ ਹੋ ਰਹੇ, ਅਗਰ ਊਦ ਕਹਿੰਦੇ ਆ ਫਾਰਸੀ ਚ ਉਹਦੀਆਂ ਗੰਢਾਂ ਵਿੱਚੋਂ ਰਸ ਚੋਂਦਾ ਜਿਹਦਾ ਚੋਵਾ ਬਣਦਾ। ਮਹਾਰਾਜ ਕਹਿੰਦੇ ਚੰਦਨ ਦਾ ਲੇਪਣ ਵੀ ਕੀਤਾ ਤੇ ਚੋਵੇ ਦੀ ਸੁਗੰਧੀ ਵੀ ਲਾਈ ਹੈ।
ਨਰਕ ਘੋਰ ਕਾ ਦੁਆਰਾ,
ਸੱਚੇ ਪਾਤਸ਼ਾਹ ਕਹਿੰਦੇ ਨੇ ਰਾਜ ਕਹਿ ਹੁਕਮ ਕਹਿ, ਰੋਜ ਸੇਜ ਬਦਲਦਾ, ਰੋਜ ਸੁਗੰਧੀਆਂ, ਰੋਜ ਖਾਣੇ ਕੀਮਤੀ ਤੋਂ ਕੀਮਤੀ ਖਾਂਦਾ, ਪਰ ਮਹਾਰਾਜ ਕਹਿੰਦੇ ਹਰ ਦੁਆਰੇ ਨਹੀਂ ਜਾਏਗਾ, ਕਿੱਥੇ? ਨਰਕ ਘੋਰ ਕਾ ਦੁਆਰਾ, ਇਹ ਨਰਕ ਦੇ ਬੂਹੇ ਅੱਗੇ ਜਾਣ ਦਾ ਸਾਰਾ ਸਮਾਨ ਕਰੀ ਬੈਠੇ, ਇਹ ਤੂੰ ਨਰਕ ਦੇ ਦਰਵਾਜ਼ੇ ਤੱਕ ਪਹੁੰਚ ਰਿਹਾ ਹੈ।
ਹਰ ਕੀਰਤ ਸਾਧ ਸੰਗਤ ਹੈ,
ਸਮਾਪਤੀ ਤੇ ਮਹਾਰਾਜ ਕਹਿੰਦੇ ਆ ਭਾਈ ਸਿੱਖੋ ਅਨੇਕਾਂ ਕਰਮ ਕੀਤੇ ਨੇ ਪਰ ਤੱਤ ਦੀ ਗੱਲ ਇਹ ਜੇ ਕਿ ਪਰਮਾਤਮਾ ਦੀ ਕੀਰਤੀ ਤੋਂ ਵੱਡਾ ਕੋਈ ਵੀ ਕਰਮ ਨਹੀਂ। ਹਰ ਕੀਰਤ ਸਾਧ ਸੰਗਤ ਹੈ, ਕੀਰਤ ਦਾ ਅਰਥ ਸਿਫਤ ਕਰਨੀ ਖਰੀ ਦੀ, ਪਰਮਾਤਮਾ ਦੀ ਸੰਗਤ ਵਿੱਚ ਬੈਠ ਕੇ ਕੀਰਤੀ ਕਰੋ, ਸਿਫਤ ਕਰੋ।
ਸਿਰ ਕਰਮਨ ਕਹਿ ਕਰਮਾ,
ਜਿੰਨੇ ਵੀ ਕਰਮ ਨੇ ਗੁਰਮੁਖੋ, ਚਲੋ ਟਾਈਮ ਹੋ ਗਿਆ, ਇਹ ਗੱਲ ਯਾਦ ਰੱਖਿਓ, ਪਹਿਲੇ ਜਿਹੜੇ ਰਹਾਓ ਦੇ ਬਚਨਾਂ ਵਿੱਚ ਪ੍ਰਸ਼ਨ ਸੀ, ਮੰਗ ਸੀ, ਉਹਦਾ ਉੱਤਰ ਹੋਣ ਸ਼ੁਰੂ ਹੋਇਆ। ਉੱਥੇ ਸੀ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾਂ, ਹੁਣ ਅਨੇਕਾਂ ਕਰਮਾਂ ਦੀ ਥਾਂ ਇੱਕੋ ਕਰਮ ਕਰ ਲਿਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਅਨੇਕਾਂ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਇਹਵੇ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਜਪਿਆ ਕਰ, ਸੰਗਤ ਵਿੱਚ ਬੈਠ ਕੇ ਕੀਰਤਨ ਸੁਣ, ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹ, ਸੰਗਤ ਵਿੱਚ ਬੈਠ ਕੇ ਸੇਵਾ ਕਰ, ਪਰਮਾਤਮਾ ਦੀ ਸਿਫਤ ਕੀਰਤੀ ਸਾਰੇ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ।
ਕਹੋ ਨਾਨਕ ਤਿਸ ਭਇਓ ਪ੍ਰਾਪਤ,
ਪਰ ਇਹ ਵੀ ਸਭ ਨੂੰ ਨਸੀਬ ਨਹੀਂ ਹੁੰਦੀ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਇਸ ਕੀਰਤੀ ਦੀ ਦਾਤ ਵੀ ਉਹਨਾਂ ਲੋਕਾਂ ਨੂੰ ਪ੍ਰਾਪਤ ਹੁੰਦੀ ਹੈ
ਜਿਸ ਪੁਰਬ ਲਿਖੇ ਕਾ ਲਹਿਣਾ,
ਜਿੰਨੇ ਕਿਤੇ ਪੁਰਬ ਦੇ ਚੰਗੇ ਬੀਜ ਬੀਜੇ ਹੋਣਗੇ। ਗੁਰਮੁਖੋ ਮੈਂ ਜਦੋਂ ਪਿਛਲੀ ਪੁਰਬ ਤੇ ਆਇਆ ਮੈਂ ਅਰਜ਼ ਕੀਤੀ ਸੀ ਕਿ ਮੈਂ ਫਿਰ ਦੁਹਰਾ ਦੇਣਾ, ਇਹ ਗੱਲ ਯਾਦ ਰੱਖਿਓ, ਗੁਰੂ ਸੰਗਤ ਵਿੱਚ ਕੇਵਲ ਉਹ ਆਉਂਦਾ ਜਿਹਦੇ ਪੁਰਬਲੇ ਭਾਗ ਜਾਗਦੇ ਹੁੰਦੇ ਆ। ਇਹ ਵੀ ਮੈਂ ਬੇਨਤੀ ਕੀਤੀ, ਅਸੀਂ ਹਰਿਮੰਦਰ ਸਾਹਿਬ ਮੈਂ ਰਿਪੀਟ ਕਰਨ ਲੱਗਾ, ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਮੱਥਾ ਟੇਕਿਆ ਜੀ, ਸੇਵਾ ਕੀਤੀ ਜੀ, ਇਸ਼ਨਾਨ ਕੀਤਾ ਜੀ, ਤੇ ਇਸ਼ਨਾਨ ਜ਼ਰੂਰ ਕਰਿਆ ਕਰੋ, ਮੇਰੀ ਬੇਨਤੀ ਹੈ। ਅੰਮ੍ਰਿਤ ਵੇਲੇ। ਜੇ ਤੁਸੀਂ ਮੰਨ ਲਓ ਦੂਰੋਂ ਆਏ ਹੋ ਤਾਂ ਵੀ ਇਸ਼ਨਾਨ ਕਰੋ। ਜੇ ਕਹੀ ਮੈਂ ਘਰੋਂ ਕਰਕੇ ਆ, ਫਿਰ ਅਰਦਾਸ ਰੋਜ਼ ਕਿਉਂ ਕਰਨੇ? ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਇਸ਼ਨਾਨ ਵੀ ਕਿਹਾ ਜਾਂਦਾ। ਇਹਦਾ ਮਤਲਬ ਜੇ ਇਸ਼ਨਾਨ ਕਹਿ ਤੇ ਕਰੀਏ ਵੀ ਨਾ, ਜੇ ਕੋਈ ਕਰ ਰਿਹਾ ਕਹੇ ਇੱਥੇ ਬੈਠਾ, ਗੁਰੂ ਗ੍ਰੰਥ ਸਾਹਿਬ ਜੀ ਮੁਤਾਬਕ ਉਸ ਬੰਦੇ ਨੇ ਪੂਰਵ ਵੀ ਕਿਤੇ ਗੁਰੂ ਰਾਮਦਾਸ ਦਾ ਸੇਵਾਦਰ ਬਣ ਕੇ ਸੇਵਾ ਮਾਣੀ ਹੈ। ਛੁੱਟਤ ਪ੍ਰਵਾਹ ਅਮੈ ਅਮਰਾਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਿਨੋ ਸੇਵਾ ਕਰੀਆ। ਪੁੱਬ ਜਿਨੋ ਸੇਵਾ ਕਰੀਆ ਮੀਨਸ ਜਿਨ੍ਹਾਂ ਨੇ ਪੂਰਵ ਵੀ ਕਿਤੇ ਇਸ ਦਰਬਾਰ ਚ ਮੱਥੇ ਟੇਕੇ ਨੇ, ਉਹੀ ਖੁਸ਼ ਨਸੀਬ ਆ ਕੇ ਮੱਥੇ ਟੇਕਦੇ ਆ। ਇਸ ਭਾਵਨਾ ਨੂੰ ਲੈ ਕੇ ਤੁਰੀਏ। ਮਹਾਰਾਜ ਕਹਿੰਦੇ ਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪੁਰਬ ਲਿਖੇ ਦਾ ਲਹਿਣਾ ਜਿਹੜਾ ਹੈ ਉਹ ਨਸੀਬ ਹੁੰਦਾ ਹੈ।
ਤੇਰੋ ਸੇਵਕ ਇਹ ਰੰਗ ਮਾਤਾ,
ਗੁਰੂ ਅਰਜੁਨ ਸਾਹਿਬ ਹੁਣ ਰਹਾਉ ਦੂਜਾ ਹੈ। ਪਹਿਲੇ ਰਹਾਉ ਵਿੱਚ ਕੁਸ਼ਚਨ ਸੀ, ਹੁਣ ਉੱਤਰ ਹੈ। ਤੇਰੋ ਸੇਵਕ ਇਹ ਰੰਗ ਮਾਤਾ, ਹੇ ਪ੍ਰਭੂ ਤੇਰਾ ਸੇਵਕ ਦਾਸ ਤੇਰੇ ਰੰਗ ਵਿੱਚ ਰਤਿਆ ਗਿਆ ਹੈ, ਤੇਰੇ ਨਾਮ ਦੇ ਰੰਗ ਵਿੱਚ ਹੀ ਰਤਿਆ ਕਾ।
ਪਯੋ ਕਿਰਪਾਲ ਦੇਨ ਦੁਖ ਭੰਜਨ,
ਮੇਰੇ ਤੇ ਪਰਮਾਤਮਾ ਕਿਰਪਾਲੂ ਨੇ ਦਇਆ ਕੀਤੀ। ਦੀਨ ਦਾ ਅਰਥ ਹੈ ਜੀ ਗਰੀਬ, ਦੁੱਖ ਭੰਜਨ ਦਾ ਅਰਥ ਹੈ ਦੁੱਖਾਂ ਦੇ ਟੁਕੜੇ ਕਰਨ ਵਾਲਾ। ਕਿਰਪਾਲੂ ਪ੍ਰਭੂ ਗਰੀਬਾਂ ਦਾ ਰਖਵਾਲਾ ਤੇ ਗਰੀਬਾਂ ਦੁਖੀਆਂ ਦੇ ਦੁੱਖਾਂ ਨੂੰ ਖੰਡਨ ਕਰਨ ਵਾਲਾ।
ਹਰ ਹਰ ਕੀਰਤਨ ਇਹੋ ਮਨ ਰਤਾ,
ਹਰੀ ਪਰਮਾਤਮਾ ਜੀ ਦੇ ਕੀਰਤਨ ਵਿੱਚ ਮੇਰਾ ਮਨ ਰਤਿਆ ਗਿਆ। ਇੱਥੇ ਸਤਿਗੁਰੂ ਨੇ ਅੱਗੇ ਸ਼ਬਦ ਬਚਨ ਕੀਤਾ ਰਹਾਉ ਦੂਜਾ। ਇਸ ਤਰ੍ਹਾਂ ਜੀ ਮਹਾਰਾਜ ਕਹਿ ਰਿਹਾ ਕਿ ਭਾਈ ਸੱਜਣੋ, ਜੇ ਜ਼ਿੰਦਗੀ ਚ ਹੁਣ ਆਹ ਕਰਮ ਕਾਂਡ ਜੀ ਚੱਪ ਜੀ ਤਪ ਜੀ ਨਗਨ ਪੈਰ ਜੀ, ਹਾਂ ਮੈਂ ਇਹ ਗੱਲ ਜ਼ਰੂਰ ਕਹਾਂਗਾ ਜੀ, ਟਾਈਮ ਇੰਨਾ ਕੁ ਹੈ, ਅਸੀਂ ਖੰਡਨ ਕਰ ਦਿੰਦੇ ਹਾਂ, ਬੜਾ ਸਵਾਦ ਲੈਂਦੇ ਹਾਂ, ਪਾਠ ਦਾ ਕੋਈ ਫਾਇਦਾ ਨਹੀਂ, ਇਹਦਾ ਕੋਈ ਫਾਇਦਾ ਨਹੀਂ, ਪਰ ਜਿਹੜੀ ਅਖੀਰਲੀ ਤੋਕੇ ਨੂੰ ਕਮਾਵਾਂਗੇ ਤੇ ਤਾਂ ਹੀ ਉਹਦਾ ਕੋਈ ਫਾਇਦਾ ਨਹੀਂ ਨਾ। ਜੇ ਕਮਾ ਤਾਂ ਮੈਂ ਰਿਹਾ ਨਹੀਂ, ਮੈਂ ਆਪ ਕਦੀ ਨਿਤਨੇਮ ਨਹੀਂ ਕੀਤਾ, ਦੂਜੇ ਨੂੰ ਕਈ ਜਣਾ ਪਾਠ ਨਾ ਕਰੀ ਕੋਈ ਫਾਇਦਾ ਨਹੀਂ। ਨਹੀਂ ਪਿਆਰਿਓ, ਯਾਦ ਰੱਖੋ ਹਰ ਕੀਰਤ ਸਾਧ ਸੰਗਤ ਹੈ, ਜਿਹੜਾ ਪਰਮਾਤਮਾ ਦਾ ਕੀਰਤਨ ਹੈ ਸਿਫਤ ਹੈ, ਏਦੂ ਵੱਡਾ ਕੋਈ ਕਰਮ ਨਹੀਂ। ਜੇ ਮੈਂ ਇੱਕੋ ਗੱਲ ਕਹੀ, ਜਿੱਥੇ ਖੀਰੇ ਦੀ ਕੀਮਤ ਪੈ ਜਾਣੀ ਉੱਥੇ ਲੱਕੜਾਂ ਦੀ ਕੀ ਕੀਮਤ ਪੈਣੀ ਹੈ ਜੀ। ਬਸ ਸਿਫਤ ਸਲਾਇਕ ਕੀਰਤਨ ਹੈ, ਹੀਰਾ ਹੈ, ਇਹਦੀ ਕੋਈ ਕੀਮਤ ਨਹੀਂ। ਤਾਂ ਹੀ ਗੁਰੂ ਜੀ ਨੇ ਕਿਹਾ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਬਸ ਇਹ ਨਿਚੋੜ ਜੇ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਨਾਮ ਹੀ ਅਮੋਲਕ ਹੈ, ਕੀਰਤਨ ਹੀ ਅਮੋਲਕ ਹੈ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ, ਬੇਅੰਤ ਬੇਅੰਤ ਖੋਈਆਂ ਭੁੱਲਾਂ ਸਾਧ ਸੰਗਤ ਦੀ ਬਖਸ਼ ਦੇਣੀਆਂ। ਸਮੁੱਚੇ ਪ੍ਰਬੰਧ ਦਾ ਤਹਿ ਦਿਲੋ ਧੰਨਵਾਦ, ਸਿੰਘ ਸਾਹਿਬਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਇੱਥੋਂ ਦਾ ਜਿੱਚਾ ਸਮੁੱਚਾ ਸਟਾਫ ਸਭ ਦਾ ਸ਼ੁਕਰ। ਮੇਰੇ ਤੋਂ ਦੋ ਦਿਨਾਂ ਚ ਬੋਲਦਿਆਂ ਬਹੁਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਬਖਸ਼ ਦਿਆ ਜੇ। ਆਓ ਇਸ ਅਸ਼ਟਪਦੀ ਦੀ ਦੂਜੀ ਰਹਾਉ ਦੀ ਤੁਕ ਦਾ ਪਾਠ ਸਰਵਣ ਕਰੀਏ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।